ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਜਨ ਪਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੂ ਜਿਉਂ ਜਲ ਜਲ ਮਹਿ ਤੈ ਸੁਨਾ ਨਿਕਸੈ ਤਿਉਂ ਢੋਰ ਮਿਲੋ ਜੁਲਾਹੂ ਜੋ ਜਨ ਪਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੂ ਜਿਉਂ ਜਲ ਜਲ ਮਹਿ ਤੈ ਸੁਨਾ ਨਿਕਸੈ ਤਿਉਂ ਢੋਰ ਮਿਲੋ ਜੁਲਾਹੂ ਹਰ ਕੇ ਲੋਗਾ ਮੈਂ ਤੈ ਮਤ ਕਾ ਭੋਰਾ ਜੋ ਤਨ ਕਾਸੀ ਤਜੈ ਕਬੀਰਾ ਰਮਈਆ ਕਹਾਂ ਨਿਹੋਰਾ ਰਹਾਉ ਕਹਤ ਕਬੀਰ ਸੁਨਹਾਰੇ ਲੋਈ ਧਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਹਾਰੇ ਰਾਮ ਹਿਰਦੈ ਜੋ ਹੋਈ ਕਹਿਤ ਕਬੀਰ ਸੁਨਹਾਰੇ ਲੋਈ ਧਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਹਾਰੇ ਰਾਮ ਹਿਰਦੈ ਜੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਕੁਲ ਆਲਮ ਸਰਵਰੇ ਕਾਇਨਾਤ ਦਸਾਹੀ ਪਾਤਸ਼ਾਹੀ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਲਗਵਾ ਰਹੇ ਸਤਸੰਗੀ ਜਨੋਂ ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾ ਅੰਦਰ ਆਸਾ ਦੀ ਵਾਰ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ ਨੇ। ਆਓ ਗੁਰੂ ਸੰਗਤ ਜੀ, ਜੋ ਇਸ ਅਸਥਾਨ ਦੀ ਨਿੱਤ ਦੀ ਮਰਿਆਦਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਮੁੱਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਇਕੱਤਰ ਹੁੰਦੇ ਹਾਂ। ਮਨ ਬਿਰਤੀਆਂ ਗੁਰੂ ਚਰਨਾਂ ਦੇ ਵਿੱਚ ਇਕਾਗਰ ਕਰੀਏ। ਸਮੁੱਚੀ ਸੰਗਤ ਦੇ ਅਸੀਸ ਸਤਿਗੁਰ ਕਿਰਪਾ ਕਰੋ, ਰਹਿਮਤ ਕਰੋ, ਆਪ ਹੀ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਪਾਵਨ ਬਾਣੀ ਦੀ ਵਿਚਾਰ ਕਰਵਾ ਲੈਣ। ਅਰੰਭਤਾ ਤੋਂ ਪਹਿਲਾਂ ਸਮੁੱਚੀ ਸੰਗਤ ਕਰੋ ਰਸਨਾ ਪਵਿੱਤਰ, ਪ੍ਰੇਮ ਸਤਿਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗਿਆਨ ਪਾਏ ਭਗਤ ਕਛ ਜਾਣੈ।
ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਧਨਾਸਰੀ ਰਾਗ ਦੇ ਅੰਦਰ ਦਰਜ ਕੀਤਾ ਹੈ। ਇਸ ਪਾਵਨ ਸ਼ਬਦ ਦੀ ਉਥਾਨਕਾ ਇਸ ਪ੍ਰਕਾਰ ਹੈ, ਭਗਤ ਕਬੀਰ ਸਾਹਿਬ ਜੀ ਜਦ ਕਾਂਸ਼ੀ ਦੇ ਵਿੱਚ ਪ੍ਰੇਮਾ ਭਗਤੀ ਆਪ ਕਰਦੇ ਤੇ ਆਏ ਹੋਏ ਜਗਿਆਸੂਆਂ ਦੇ ਹਿਰਦੇ ਵਿੱਚ ਵੀ ਪਰਮਾਤਮਾ ਦੀ ਪ੍ਰਭੂ ਦੀ ਪ੍ਰੇਮਾ ਭਗਤੀ ਪ੍ਰਗਟ ਕਰਦੇ ਤੇ ਇਸ ਪ੍ਰੇਮਾ ਭਗਤੀ ਦੇ ਸਦਕਾ ਹੀ ਜਿਹੜੇ ਜਗਿਆਸੂ ਭਗਤ ਕਬੀਰ ਸਾਹਿਬ ਜੀ ਦਾ ਬਹੁਤ ਜ਼ਿਆਦਾ ਮਾਣ ਸਨਮਾਨ ਕਰਦੇ, ਕੱਲਾ ਕਾਂਸ਼ੀ ਵਿੱਚ ਨਹੀਂ ਹਰ ਕਾ ਭਗਤ ਪ੍ਰਗਟ ਨਹੀਂ ਛਪਾ, ਬਾਹਰਲੇ ਦੇਸ਼ਾਂ ਤੋਂ ਵੀ ਸੰਗਤਾਂ ਭਗਤ ਕਬੀਰ ਸਾਹਿਬ ਜੀ ਦਾ ਜ਼ਿਕਰ ਸੁਣਦੀਆਂ, ਉਹਨਾਂ ਨੂੰ ਮਿਲਣ ਵਾਸਤੇ ਕਾਂਸ਼ੀ ਦੇ ਵਿੱਚ ਪਹੁੰਚਦੀਆਂ। ਜਦ ਵੀ ਭਗਤ ਕਬੀਰ ਸਾਹਿਬ ਜੀ ਦਾ ਮਾਨ ਸਨਮਾਨ ਹੁੰਦਾ ਉੱਥੇ ਜਗਿਆਸੂਆਂ ਦੇ ਮਨ ਵਿੱਚ ਖੁਸ਼ੀ ਹੁੰਦੀ, ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਕਰਕੇ ਸਾਰਿਆਂ ਦੇ ਮਨ ਪ੍ਰਸੰਨ ਹੁੰਦੇ ਨੇ, ਸਾਰਿਆਂ ਨੂੰ ਕੰਮ ਕਾਰ ਕਰਨ ਵਾਸਤੇ ਬਾਹਰ ਨਿਕਲਦੇ, ਉੱਥੇ ਹੀ ਇਹ ਚੜ੍ਹਿਆ ਹੋਇਆ ਸੂਰਜ ਉੱਲੂ ਨੂੰ ਅੰਨਾ ਕਰ ਦਿੰਦਾ ਏ। ਇਸੇ ਤਰ੍ਹਾਂ ਜਦੋਂ ਦਾ ਇਹ ਸੰਸਾਰ ਬਣਿਆ, ਜਿਹੜੇ ਪਰਮਾਤਮਾ ਦੇ ਭਗਤ ਹਨ, ਪਰਮੇਸ਼ਰ ਵਾਹਿਗੁਰੂ ਜੀ ਦੇ ਪ੍ਰਭੂ ਪਿਆਰੇ ਨੇ, ਉਹਨਾਂ ਦਾ ਭਗਤੀ ਦੇ ਸਦਕਾ ਦੁਨੀਆਂ ਵਿੱਚ ਮਾਨ ਸਨਮਾਨ ਹੁੰਦਾ ਏ। ਕਿਉਂਕਿ ਬਾਣੀ ਦੇ ਵਿੱਚ ਵੀ ਆਪਾਂ ਪਾਵਨ ਬਚਨ ਪੜ੍ਹਦੇ ਹਾਂ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ। ਪਰ ਜਿਹੜੇ ਨਿੰਦਕ ਲੋਕ ਨੇ ਉਹ ਆਪਣਾ ਹੀ ਕਰਮ ਕਰਦੇ ਨੇ, ਕਿਉਂਕਿ ਧੁਰ ਤੋਂ ਹੀ ਉਹਨਾਂ ਨੂੰ ਇਹ ਕਿਰਤ ਇਹ ਸੁਭਾਅ ਜਿਹੜਾ ਹੈ ਇਹ ਕਰਮਾਂ ਅਨੁਸਾਰ ਮਿਲਿਆ ਹੈ। ਜਿੱਥੇ ਭਗਤ ਕਬੀਰ ਸਾਹਿਬ ਜੀ ਦਾ ਕਾਂਸ਼ੀ ਦੇ ਵਿੱਚ ਮਾਨ ਸਨਮਾਨ ਹੁੰਦਾ ਉੱਥੇ ਜਗਿਆਸੂਆਂ ਨੂੰ ਤੇ ਖੁਸ਼ੀ ਹੁੰਦੀ, ਪਰ ਜਿਹੜੇ ਪੰਡਿਤ ਸਨ ਉਹ ਭਗਤ ਕਬੀਰ ਸਾਹਿਬ ਜੀ ਦਾ ਸਨਮਾਨ ਹੁੰਦਾ ਹੋਇਆ ਦੇਖ ਕੇ ਜਰਦੇ ਨਹੀਂ ਸਨ। ਬੜੇ ਯਤਨ ਕਰਦੇ ਰਹਿੰਦੇ ਕਿ ਕਿਸੇ ਨਾ ਕਿਸੇ ਤਰੀਕੇ ਭਗਤ ਕਬੀਰ ਜੀ ਨੂੰ ਇੱਥੋਂ ਤੋਰ ਦਈਏ, ਕਿਉਂਕਿ ਕਾਂਸ਼ੀ ਵਿਦਵਾਨਾਂ ਨੇ ਮੰਨਿਆ ਸੀ ਸਨਾਤਨ ਮਤ ਨੇ ਕਿ ਜਿਹੜਾ ਵੀ ਕਾਂਸ਼ੀ ਦੇ ਵਿੱਚ ਸਰੀਰ ਛੱਡਦਾ ਏ ਉਹ ਮੁਕਤ ਹੁੰਦਾ ਏ। ਇਹ ਸ਼ਿਵ ਦੀ ਨਗਰੀ ਮੰਨੀ ਸੀ ਤੇ ਇੱਕ ਦਿਨ ਸਾਰੇ ਪੰਡਿਤ ਇਕੱਠੇ ਹੋ ਕੇ ਸਲਾਹ ਬਣਾ ਕੇ ਭਗਤ ਕਬੀਰ ਸਾਹਿਬ ਦੇ ਕੋਲ ਗਏ ਤੇ ਭਗਤ ਕਬੀਰ ਜੀ ਨੂੰ ਕਹਿਣ ਲੱਗੇ, ਕਬੀਰ ਜੀ ਜੇ ਤੁਸੀਂ ਪਰਮਾਤਮਾ ਦੀ ਭਗਤੀ ਕਰਦੇ ਹੋ ਤੇ ਫਿਰ ਇਹ ਭਗਤੀ ਦਾ ਅਸਰ ਕੀ ਹੋਵੇਗਾ ਸਾਨੂੰ ਇਹ ਦੱਸੋ। ਤੁਸੀਂ ਤਾਂ ਕਾਂਸ਼ੀ ਵਿੱਚ ਰਹਿੰਦੇ ਹੋ, ਕਾਂਸ਼ੀ ਵਿੱਚ ਰਹਿਣ ਵਾਲਾ ਤੇ ਵੈਸੇ ਹੀ ਸਾਡਾ ਮਤ ਕਹਿੰਦਾ ਮੁਕਤ ਹੁੰਦਾ ਹੈ। ਜੇ ਸੱਚਮੁੱਚ ਤੁਸੀਂ ਪ੍ਰਭੂ ਦੇ ਭਗਤ ਹੋ ਤੇ ਫਿਰ ਮਗਰ ਦੀ ਧਰਤੀ ਤੇ ਜਾ ਕੇ ਆਪਣਾ ਸਰੀਰ ਛੱਡੋ, ਫਿਰ ਪਤਾ ਲੱਗੇਗਾ ਕਿ ਭਗਤੀ ਦਾ ਕੀ ਅਸਰ ਹੈ। ਕਿਉਂਕਿ ਇਹ ਸਨਾਤਨ ਮਤ ਦਾ ਮੰਨਣਾ ਸੀ ਕਿ ਮਗਰ ਦੀ ਧਰਤੀ ਜਿਹੜੀ ਗੰਗਾ ਤੋਂ ਅਯੋਧਿਆ ਤੋਂ 85 ਮੀਲ ਪੂਰਬ ਵੱਲ ਹੈ ਤੇ ਉਸ ਧਰਤੀ ਦੇ ਉੱਤੇ ਉਹ ਮੰਨਦੇ ਸਨ ਕਿ ਇੱਕ ਵਾਰ ਬਿਆਸ ਰਿਖੀ ਜੀ ਆਪਣੇ ਲੱਖਾਂ ਹੀ ਵਿਦਿਆਰਥੀਆਂ ਸਮੇਤ ਉਸ ਜਗ੍ਹਾ ਪਹੁੰਚਦੇ ਨੇ। ਜਿਸ ਤਰ੍ਹਾਂ ਸ਼ਿਵ ਨੇ ਕਾਂਸ਼ੀ ਦੀ ਨਗਰੀ ਆਬਾਦ ਕੀਤੀ ਸੀ ਉਸੇ ਤਰ੍ਹਾਂ ਵਿਆਸ ਰਿਖੀ ਜੀ ਨੇ ਇਹ ਮਗਰ ਦੀ ਧਰਤੀ ਆਬਾਦ ਕੀਤੀ, ਬਹੁਤ ਵਿਦਿਆਰਥੀ ਪੜ੍ਹਾਏ, ਬੜੇ ਲੋਕਾਂ ਨੂੰ ਗਿਆਨ ਦਿੱਤਾ। ਇਸ ਗਿਆਨ ਦੇ ਸਦਕਾ ਬਹੁਤ ਲੋਕ ਮਗਰ ਦੀ ਧਰਤੀ ਉੱਤੇ ਇਕੱਠੇ ਹੋਣ ਲੱਗੇ ਤੇ ਇੱਧਰ ਸ਼ਿਵ ਨੇ ਦੇਖਿਆ ਕਿ ਮੇਰੀ ਧਰਤੀ ਉੱਤੇ ਕਾਂਸ਼ੀ ਵਿੱਚ ਸਦਾ ਵਰਤ ਜਿਹੜਾ ਮੁਕਤੀ ਦਾ ਮੈਂ ਇਹ ਲੰਗਰ ਲਾਇਆ ਤੇ ਲੋਕ ਇੱਥੋਂ ਉੱਠਦੇ ਜਾ ਰਹੇ ਨੇ, ਇੱਥੋਂ ਪ੍ਰਜਾ ਸੰਖਿਆ ਘਟਦੀ ਜਾ ਰਹੀ ਹੈ ਤੇ ਮਗਰ ਵੱਲ ਜਾਂਦੀ ਪਈ ਹੈ। ਇਸ ਕਰਕੇ ਪਹਿਲਾਂ ਬੜੇ ਯਤਨ ਕੀਤੇ ਪਰ ਕੋਈ ਯਤਨ ਸਫਲ ਨਾ ਹੋ ਸਕਿਆ। ਇਹਨੇ ਫਿਰ ਆਪਣੇ ਪੁੱਤਰ ਜਿਹੜਾ ਸੀ ਇਸੇ ਤਰ੍ਹਾਂ ਕਹਿੰਦੇ ਕਿ ਉਹਨੂੰ ਤਿਆਰ ਕੀਤਾ ਗਣੇਸ਼ ਨੂੰ ਕਿ ਤੂੰ ਜਾ ਕੇ ਵਿਆਸ ਕੋਲ ਵਿਦਿਆ ਪੜ ਤੇ ਆਪਾਂ ਫਿਰ ਛਲ ਕਰਾਂਗੇ। ਇਹ ਗਣੇਸ਼ ਤਿਆਰੀ ਕਰਕੇ ਵਿਆਸ ਜੀ ਕੋਲ ਵਿਦਿਆ ਪੜਨ ਗਿਆ, ਕਾਫੀ ਸਮਾਂ ਪੜ੍ਹਦਾ ਰਿਹਾ। ਇੱਕ ਦਿਨ ਛਲ ਕਰਨ ਵਾਸਤੇ ਵਿਆਸ ਰਿਖੀ ਨੂੰ ਇਹਨੇ ਗੱਲ ਕਹੀ, ਕਹਿਣ ਲੱਗਾ ਰਿਖੀ ਜੀ ਸਾਨੂੰ ਇਹ ਦੱਸੋ ਕਿ ਇੱਥੇ ਜਿਹੜਾ ਮਰੇਗਾ ਉਹ ਕਿੱਥੇ ਜਾਵੇਗਾ, ਉਹਦਾ ਕੀ ਅਸਰ ਹੋਵੇਗਾ। ਤੇ ਵਿਆਸ ਜੀ ਕਹਿਣ ਲੱਗੇ ਕਿ ਉਹ ਮੁਕਤ ਹੋਵੇਗਾ। ਫਿਰ ਗਣੇਸ਼ ਨੇ ਗੱਲ ਕਹੀ, ਕਹਿੰਦਾ ਜਿਹੜਾ ਇੱਥੇ ਮਰੇਗਾ ਉਹ ਕਿੱਥੇ ਜਾਵੇਗਾ, ਫਿਰ ਕਹਿੰਦੇ ਕਿ ਉਹ ਮੁਕਤ ਹੋਵੇਗਾ। ਫਿਰ ਗਣੇਸ਼ ਨੇ ਤੀਜੀ ਚੌਥੀ ਵਾਰ ਜਦੋਂ ਇਹ ਗੱਲ ਕਹੀ ਤੇ ਵਿਆਸ ਜੀ ਨੇ ਗੁੱਸੇ ਵਿੱਚ ਆ ਕੇ ਗੱਲ ਕਹੀ ਕਿ ਜਿਹੜਾ ਇੱਥੇ ਮਰੇਗਾ ਉਹ ਗਧੇ ਦੀ ਜੂਨੀ ਪਵੇਗਾ। ਬਸ ਗਣੇਸ਼ ਨੇ ਅੱਗੋਂ ਕਿਹਾ ਤਥਾ ਅਸਤੂ ਤੇ ਕਹਿ ਕੇ ਭੱਜਿਆ ਆਇਆ। ਛਲ ਕੀਤਾ ਸੀ ਵਿਆਸ ਰਿਖੀ ਨਾਲ, ਪਰ ਜਦੋਂ ਵਿਆਸ ਦੇ ਮੂੰਹ ਚੋਂ ਇਹ ਗੱਲ ਨਿਕਲੀ ਹੈ ਬਾਅਦ ਵਿੱਚ ਉਹ ਬੜਾ ਪਛਤਾਏ। ਪਰ ਫਿਰ ਇਹ ਗੱਲ ਪ੍ਰਚਲਿਤ ਹੋ ਗਈ ਕਿ ਮਗਰ ਦੀ ਧਰਤੀ ਵਿੱਚ ਜਿਹੜਾ ਮਰੇਗਾ ਉਹ ਗਧੇ ਦੀ ਜੂਨੀ ਪਵੇਗਾ। ਇਹ ਉਹਨਾਂ ਦਾ ਮੰਨਣਾ ਸੀ ਤੇ ਇਸ ਕਰਕੇ ਭਗਤ ਕਬੀਰ ਜੀ ਨੇ ਇਹ ਲੋਕਾਂ ਦਾ ਭਰਮ ਦੂਰ ਕਰਨ ਵਾਸਤੇ ਕਿ ਕਿਸੇ ਧਰਤੀ ਤੇ ਕੋਈ ਵਿਸ਼ੇਸ਼ ਐਸੀ ਜਗ੍ਹਾ ਨਹੀਂ ਜਿੱਥੇ ਮਰਨ ਦੇ ਨਾਲ ਬੰਦਾ ਮੁਕਤ ਹੁੰਦਾ ਹੈ। ਬੰਦਾ ਮੁਕਤ ਆਪਣੇ ਕਰਮਾਂ ਕਰਕੇ ਹੁੰਦਾ ਹੈ, ਪ੍ਰੇਮਾ ਭਗਤੀ ਕਰਕੇ ਹੁੰਦਾ ਹੈ, ਨਾਮ ਜਪਣ ਕਰਕੇ ਹੁੰਦਾ ਹੈ, ਸ਼ੁਭ ਕਰਮਾਂ ਕਰਕੇ ਹੁੰਦਾ ਹੈ। ਜਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਾਜੀ ਰੁਕਣ ਦੀ ਨੁਣੀ ਮਿਲਦੇ ਨੇ। ਇਹੋ ਸਵਾਲ ਮਹਾਰਾਜ ਜੀ ਨੂੰ ਕੀਤਾ ਸੀ ਕਿ ਬਾਬਾ ਸਾਨੂੰ ਆਪਣੀ ਕਿਤਾਬ ਖੋਲ੍ਹ ਕੇ ਦੱਸ ਕੇ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ। ਮਹਾਰਾਜ ਕਹਿਣ ਲੱਗੇ ਕਿ ਨਹੀਂ ਕਿ ਜਿਹੜਾ ਕਵੇਗਾ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਮੁਕਤ ਹਾਂ। ਮਹਾਰਾਜ ਕਹਿੰਦੇ ਇਹ ਨਾਮ ਕਹਾਉਣ ਦੇ ਨਾਲ ਬੰਦਾ ਮੁਕਤ ਨਹੀਂ ਹੁੰਦਾ। ਮਹਾਰਾਜ ਇਹ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦਾ ਹੈ, ਭਾਵੇਂ ਕੋਈ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ, ਅਸਲ ਵਿੱਚ ਮੁਕਤ ਉਹੀ ਹੁੰਦਾ ਹੈ ਜਿਹਨੇ ਪਰਮਾਤਮਾ ਦੇ ਨਾਲ ਪ੍ਰੇਮ ਪਾ ਕੇ ਉਹਦਾ ਸਿਮਰਨ ਕੀਤਾ ਹੈ। ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਮਾਨਵ ਇੰਦਰ ਗਜਿੰਦਰ ਨਰਾਦ ਪਜਾਉਣ ਤ੍ਰਿਲੋਕੋ ਰਾਜ ਕਰਾਂਗੇ, ਕੋਟ ਸਨਾਨ ਗਜਾਦ ਕਦਾਨ, ਅਨੇਕ ਸੁਅੰਬਰ ਸਾਜ ਬਰੇਂਗੇ, ਬ੍ਰਹਮ ਮਹੇਸ਼ਰ ਬਿਸਨ ਸਚੀ ਪਤ, ਅੰਤ ਫਸੇ ਜਮ ਫਾਸ ਪਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗੋ, ਤੇ ਨਰ ਫੇਰ ਨਾ ਦੇ ਤਰਾਂਗੇ। ਮਹਾਰਾਜ ਕਹਿੰਦੇ ਨੇ ਕੋਈ ਕੋਈ ਉੱਚ ਦੇਵਤਾ ਹੈ, ਕੋਈ ਉੱਚ ਜਾਤੀ ਵਾਲਾ, ਤੇ ਉਹ ਵਿਸ਼ੇਸ਼ ਕਰਕੇ ਮੁਕਤ ਹੋਵੇਗਾ। ਅਸਲ ਵਿੱਚ ਮੁਕਤ ਹੀ ਹੋਵੇਗਾ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗੋ, ਤੇ ਨਰ ਫੇਰ ਨਾ ਦੇ ਤਰਾਂਗੇ। ਜਿਹੜੇ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਨੂੰ ਪਰਸਣਗੇ ਅਸਲ ਵਿੱਚ ਉਹ ਮੁਕਤ ਹੋਣਗੇ, ਫਿਰ ਉਹ ਇਹ ਸਰੀਰ ਰੂਪੀ ਦੇਹਾਂ ਦੇ ਵਿੱਚ ਨਹੀਂ ਆਉਣਗੇ। ਇਹ ਪਾਵਨ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਉਸ ਵਕਤ ਉਹਨਾਂ ਕਾਂਸ਼ੀ ਦੇ ਪੰਡਤਾਂ ਦਾ ਤੇ ਲੋਕਾਂ ਦਾ ਭਰਮ ਦੂਰ ਕਰਨ ਵਾਸਤੇ ਉਚਾਰਨ ਕੀਤਾ ਹੈ। ਸੋ ਇਸ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕਰਦੇ ਹਨ।
ਜੋ ਜਨ ਪਾਏ ਭਗਤ ਕਛੁ ਜਾਣੈ।
ਕਬੀਰ ਸਾਹਿਬ ਇਹ ਰਹਿਮਤ ਕਰਦੇ ਨੇ ਕਿ ਜੋ ਜਨ ਪਾਓ ਭਗਤ ਕਛੁ ਜਾਣੈ। ਕਹਿਣ ਲੱਗੇ ਕਿ ਭਗਤ ਕਬੀਰ ਸਾਹਿਬ ਫਿਰ ਉਹਨਾਂ ਲੋਕਾਂ ਦਾ ਭਰਮ ਦੂਰ ਕਰਨ ਵਾਸਤੇ ਕਾਂਸ਼ੀ ਨੂੰ ਛੱਡ ਕੇ ਮਗਰ ਵਿੱਚ ਚਲੇ ਜਾਂਦੇ ਨੇ, ਜਿਹੜਾ ਇਲਾਕਾ ਯੂਪੀ ਦੇ ਵਿੱਚ ਹੈ, ਜਿੱਥੇ ਲੋਕਾਂ ਦਾ ਮੰਨਣਾ ਸੀ ਕਿ ਇੱਥੇ ਮਰਨ ਵਾਲਾ ਬਾਅਦ ਵਿੱਚ ਗਧੇ ਦੀ ਜੂਨੀ ਪੈਂਦਾ ਹੈ। ਭਗਤ ਕਬੀਰ ਸਾਹਿਬ ਦੇ ਕੋਲ ਫਿਰ ਹਰੀ ਦੇ ਜਨ ਭਾਵ ਸੰਤ ਜਨ ਆਏ ਨੇ, ਲੋਹੀ ਜੀ ਵੀ ਆਏ ਨੇ, ਆ ਕੇ ਬੇਨਤੀ ਕਰਨ ਲੱਗੇ ਕਿ ਤੁਸੀਂ ਕਾਂਸ਼ੀ ਨੂੰ ਕਿਉਂ ਛੱਡਿਆ ਹੈ ਤੇ ਇੱਥੇ ਆ ਕੇ ਵੱਸ ਗਏ ਹੋ। ਕਾਂਸ਼ੀ ਵਿੱਚ ਤਾਂ ਮੁਕਤੀ ਦਾ ਜਿਹੜਾ ਸਦਾ ਵਰਤ ਲੱਗਾ ਹੈ। ਭਗਤ ਕਬੀਰ ਸਾਹਿਬ ਜੀ ਉਹਨਾਂ ਦਾ ਭਰਮ ਦੂਰ ਕਰਨ ਵਾਸਤੇ ਪਾਵਨ ਸ਼ਬਦ ਉਚਾਰਦੇ ਨੇ। ਉਪਦੇਸ਼ ਸਮੁੱਚੀ ਮਨੁੱਖਤਾ ਵਾਸਤੇ ਸਾਂਝਾ ਹੈ, ਕਿਉਂਕਿ ਉਪਦੇਸ਼ ਚਾਹੋ ਵਰਨਾ ਕਉ ਸਾਂਝਾ। ਇਸੇ ਤਰ੍ਹਾਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਝੀ ਸਗਲ ਜਹਾਨੇ, ਉਹ ਸਮੁੱਚੀ ਕਾਇਨਾਤ ਵਾਸਤੇ ਸਮੁੱਚੀ ਸ੍ਰਿਸ਼ਟੀ ਦੇ ਉਧਾਰ ਲਈ ਇਹ ਉਪਦੇਸ਼ ਦਿੰਦੇ ਨੇ। ਜੋ ਜਨ ਪਾਓ ਭਗਤ ਕੱਛ ਜਨ, ਜਿਹੜੇ ਜਨ ਜੀਵ ਪਰਮੇਸ਼ਰ ਵਾਹਿਗੁਰੂ ਦੀ ਭਾਉ ਹੁੰਦਾ ਪ੍ਰੇਮਾ, ਭਗਤੀ ਕੱਛ ਤੋਂ ਪਾਵੈ ਥੋੜੀ ਮਾਤਰ ਵੀ ਜਾਣਦੇ, ਭਾਵ ਕਿ ਜਿਨ੍ਹਾਂ ਅੰਦਰ ਇਹ ਗੱਲ ਹੈ, ਇਹ ਗਿਆਨ ਹੈ ਕਿ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਹੀ ਮੁਕਤੀ ਹੁੰਦੀ ਹੈ, ਜਿਨ੍ਹਾਂ ਨੂੰ ਇਹ ਗਿਆਨ ਹੈ ਕਿ ਪ੍ਰੇਮਾ ਭਗਤੀ ਕਰਨ ਦੇ ਨਾਲ ਹੀ ਜੀਵ ਸੰਸਾਰ ਤੋਂ ਬੱਝਾ ਛੁੱਟਦਾ ਹੈ।
ਅਚਰਜ ਕਾਹੂ,
ਉਹਨਾਂ ਦੀ ਮੁਕਤੀ ਵਾਸਤੇ ਕੋਈ ਅਸਚਰਤਾ ਵਾਲੀ ਗੱਲ ਨਹੀਂ, ਕਿਉਂਕਿ ਇੱਥੇ ਤਾਂ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ। ਪਰ ਭਗਤ ਕਬੀਰ ਸਾਹਿਬ ਜੀ ਉਚਾਰਨ ਕਰਦੇ ਨੇ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜੋ ਜਨ ਭਾਓ ਭਗਤ ਕੱਛ ਜਾਣੈ, ਕਿਉਂਕਿ ਸੰਸਾਰ ਤੋਂ ਮੁਕਤ ਹੋਣ ਵਾਸਤੇ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਜ਼ਰੂਰੀ ਹੈ, ਤੇ ਉਹਦੀ ਪ੍ਰਾਪਤੀ ਕੋ ਕਰਮ ਕਾਂਡਾ ਕਰਕੇ ਨਹੀਂ ਹੁੰਦੀ। ਅਸਲ ਵਿੱਚ ਉਹਦੀ ਪ੍ਰਾਪਤੀ ਜਿਹਨੇ ਕੀਤੀ ਹੈ ਉਹ ਪ੍ਰੇਮਾ ਭਗਤੀ ਦੇ ਨਾਲ ਕੀਤੀ ਹੈ, ਕਿਉਂਕਿ ਕਰਮ ਕਾਂਡ ਤਾਂ ਕੇਵਲ ਸੰਸਾਰ ਤੱਕ ਹੀ ਸੀਮਤ ਹਨ, ਪ੍ਰੇਮਾ ਭਗਤੀ ਜਗਿਆਸੂ ਦੇ ਨਾਲ ਜਾਂਦੀ ਹੈ। ਆਪਾਂ ਬਾਣੀ ਅੰਦਰ ਬਚਨ ਪੜ੍ਹਦੇ ਹਾਂ, ਜਹ ਮਾਤ ਪਿਤਾ ਸ਼ੁੱਧ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਨਾ ਭਾਈ ਗੁਰਦਾਸ ਜੀ ਵੀ ਵਾਰ ਅੰਦਰ ਉਚਾਰਦੇ ਨੇ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਮਹਾਲੇ, ਚੱਕ ਵੀ ਸੂਰਜ ਹੇਤ ਹੈ ਇਸੇ ਤਰ੍ਹਾਂ ਖਿੜ ਮੂੰਹ ਵੇ ਖਾਲੇ, ਤੇ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕ ਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਨੇਹ ਕਵਲ ਜਲ ਜਾਣੀ ਹੈ ਖਿੜ ਮੂੰਹ ਵੇ ਖਾਲੇ, ਮੋਰ ਬਬੀਹੇ ਬੋਲ ਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਇਸੇ ਤਰ੍ਹਾਂ ਪੀਰ ਮੁਰੀਦਾ ਪਿਰਹੜੀ ਉਹ ਨਿਧਾ ਨਾਲੇ। ਜਿਸ ਤਰ੍ਹਾਂ ਚੰਦ ਨੂੰ ਚਕੋਰ ਨਾਲ ਪ੍ਰੀਤੀ ਹੈ, ਇਸੇ ਤਰ੍ਹਾਂ ਕਮਲ ਦੇ ਫੁੱਲ ਦੀ ਜਲ ਦੇ ਨਾਲ ਪ੍ਰੀਤੀ ਹੈ, ਜਿਹੜੇ ਮੋਰ ਤੇ ਬਬੀਹੇ ਬੱਦਲ ਦੇਖ ਕੇ ਪ੍ਰਸੰਨ ਹੁੰਦੇ ਨੇ, ਇਸਤਰੀ ਦਾ ਪਤੀ ਨਾਲ ਪ੍ਰੇਮ ਹੈ, ਮਾਂ ਦਾ ਪੁੱਤ ਨਾਲ ਪ੍ਰੇਮ ਹੈ, ਇਸੇ ਤਰ੍ਹਾਂ ਪੀਰ ਮੁਰੀਦਾ ਪਿਰਹੜੀ ਉਹ ਨਿਧ ਹੈ ਨਾਲੇ, ਜਿਹੜੇ ਮੁਰੀਦ ਹਨ ਉਹ ਆਪਣੇ ਗੁਰੂ ਨਾਲ ਪ੍ਰਭੂ ਨਾਲ ਪ੍ਰੇਮਾ ਭਗਤੀ ਕਰਦੇ ਨੇ। ਸਾਧ ਸੰਗਤ ਪ੍ਰੇਮਾ ਭਗਤੀ ਐਸੀ ਹੈ ਜਿਹੜੀ ਮਰਨ ਤੋਂ ਬਾਅਦ ਵੀ ਨਿਭਦੀ ਹੈ। ਜਿਸ ਤਰ੍ਹਾਂ ਭਾਈ ਮਤੀ ਦਾਸ ਦੇ ਸੀਸ ਤੇ ਆਰਾ ਚੱਲਿਆ, ਪ੍ਰੇਮਾ ਭਗਤੀ ਦੇ ਸਦਕਾ ਹੀ ਜਦੋਂ ਸਰੀਰ ਬੇਫਾੜ ਹੋ ਗਿਆ, ਤੇ ਤਵਾਰੀਖ ਦੱਸਦਾ ਹੈ ਕਿ ਭਾਈ ਮਤੀ ਦਾਸ ਜੀ ਉਸ ਵੇਲੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਇਹ ਪੌੜੀਆਂ ਪੜ ਰਹੇ ਸਨ। ਪਰ ਪ੍ਰੇਮਾ ਭਗਤੀ ਐਸੀ ਹੈ, ਸਰੀਰ ਦੋ ਫਾੜ ਹੋਣ ਤੋਂ ਬਾਅਦ ਵੀ ਬੰਦ ਨਹੀਂ ਹੋਈ, ਪ੍ਰੇਮਾ ਭਗਤੀ ਮੁੱਕੀ ਨਹੀਂ। ਸਰੀਰ ਦੇ ਦੋ ਫਾੜਾਂ ਵਿੱਚੋਂ ਇੰਜ ਆਵਾਜ਼ ਬਾਣੀ ਦੀ ਆਉਂਦੀ ਸੀ, ਜਿਸ ਤਰ੍ਹਾਂ ਦੋ ਪਾਠੀ ਸਿੰਘ ਬੈਠ ਕੇ ਨਵੇਂ ਪਾਤਸ਼ਾਹ ਦੇ ਸਲੋਕ ਪੜ ਰਹੇ ਹੋ। ਇਹ ਹੈ ਸਾਧ ਸੰਗਤ ਪ੍ਰੇਮਾ ਭਗਤੀ। ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਰਿਆ, ਕਈ ਦਿਨ ਭਾਈ ਤਾਰੂ ਸਿੰਘ ਖੋਪਰ ਤੋਂ ਬਿਨਾਂ ਜਿਉਂਦੇ ਰਹੇ ਨੇ, ਪਰ ਫਿਰ ਵੀ ਇਹ ਸਰੀਰ ਸ਼ਾਂਤ ਨਾ ਹੋਇਆ। ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਸ਼ਾਂਤ ਕੀਤਾ, ਇਹ ਹੈ ਪ੍ਰੇਮਾ ਭਗਤੀ। ਸਰੀਰ ਦਾ ਬੰਦ ਬੰਦ ਕੱਟੇ ਜਾਣ ਤੋਂ ਬਾਅਦ ਵੀ ਇਹ ਪ੍ਰੇਮਾ ਭਗਤੀ ਜਿਹੜੀ ਨਾਲ ਨਿਭਦੀ। ਪ੍ਰੇਮਾ ਭਗਤੀ ਇਹ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਦਾ ਸੀਸ ਵੀ ਉਤਰਦਾ ਹੈ, ਪਰ ਫਿਰ ਵੀ ਇੰਨੇ ਕੋਹ ਦਾ ਪੈਂਡਾ ਕਰਕੇ ਇੱਥੇ ਪਹੁੰਚਦੇ ਨੇ, ਤੇ ਆਪਣਾ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭੇਟ ਕਰਕੇ ਬਚਨ ਕਰਦੇ ਨੇ ਕਿ ਮਹਾਰਾਜ ਤੁਸੀਂ ਰਹਿਮਤ ਕੀਤੀ ਹੈ ਸੇਵਕ ਕੀ ਓੜਕ ਨਿਧ ਹੀ ਪ੍ਰੀਤ। ਅਸਲ ਵਿੱਚ ਸੰਗਤ ਜੀ ਇਹ ਪ੍ਰੇਮਾ ਭਗਤੀ ਹੈ, ਕਿਉਂਕਿ ਪ੍ਰੇਮ ਤੋਂ ਬਿਨਾਂ ਕੋਈ ਵੀ ਕੀਤਾ ਹੋਇਆ ਜਿਹੜਾ ਸਾਧਨ ਸਫਲ ਨਹੀਂ ਹੁੰਦਾ। ਅਸਲ ਵਿੱਚ ਧਰਮ ਦੀ ਜੇ ਗੱਲ ਕਰੀਏ, ਧਰਮ ਦੀ ਦੁਨੀਆਂ ਦੇ ਵਿੱਚ ਪ੍ਰੇਮਾ ਭਗਤੀ ਦਾ ਹੋਣਾ ਬਹੁਤ ਜ਼ਰੂਰੀ। ਜੇ ਮਨੁੱਖ ਇਕੱਲਾ ਫਿਲਾਸਫਰ ਬਣ ਕੇ ਤੇ ਦੁਨਿਆਵੀ ਗੱਲਾਂ ਕਰਦਾ ਰਹੇ, ਕਵੇ ਕਿ ਮੇਰੇ ਕੋਲ ਵਿਦਿਆ ਬੜੀ ਹੈ ਗਿਆਨ ਬੜਾ, ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਆਪ ਪ੍ਰੇਮਾ ਭਗਤੀ ਕਰਦੇ ਨੇ। ਆਪਾਂ ਬਾਣੀ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਾਂ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਤੱਕ ਆਹਾਰ ਕਰ ਰੋੜਾਂ ਦੀ ਗੁਰ, ਕਰੀ ਵਿਛਾਈ ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰਸ਼ਿਓ ਬਣ ਆਈ। ਇਹ ਹੈ ਪ੍ਰੇਮਾ ਭਗਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਪੜ੍ਹਦੇ ਹਾਂ। ਰੇ ਮਨ ਐਸੀ ਹਰ ਸਿੰਘ ਪ੍ਰੀਤ ਕਰ ਜੈਸੀ ਜਲ ਕਮਲੇ। ਮਹਾਰਾਜ ਕਹਿੰਦੇ ਐਸੀ ਪਰਮਾਤਮਾ ਨਾਲ ਐਸਾ ਪ੍ਰੇਮ ਕਰ ਜਿਸ ਤਰ੍ਹਾਂ ਜਲ ਦਾ ਕਮਲ ਨਾਲ ਤੇ ਕਮਲ ਦਾ ਜਲ ਦੇ ਨਾਲ ਹੈ, ਭਾਵੇਂ ਲਹਿਰੀ ਨਾਲ ਪਛਾੜੀ, ਭਾਵੇਂ ਕਮਲ ਦੇ ਫੁੱਲ ਨੂੰ ਪਾਣੀ ਦੀਆਂ ਕਿੰਨੀਆਂ ਵੀ ਲਹਿਰਾਂ ਕਿਉਂ ਨਹੀਂ ਵੱਜਦੀਆਂ, ਪਰ ਫਿਰ ਵੀ ਕਮਲ ਦਾ ਫੁੱਲ ਉਹ ਪਾਣੀ ਨੂੰ ਤਿਆਗਦਾ ਨਹੀਂ। ਜੇ ਕੋਈ ਆ ਕੇ ਕਵੇ ਕਿ ਤੇਰੇ ਵਿੱਚ ਇੰਨੇ ਗੁਣ ਨੇ, ਤੂੰ ਸੋਹਣਾ ਹੈ, ਤੂੰ ਕੋਮਲ ਹੈ, ਤੇਰੀ ਦੁਨੀਆਂ ਵਿੱਚ ਉਦਾਹਰਨਾਂ ਐਗਜ਼ੈਂਪਲਾਂ ਦਿੱਤੀਆਂ ਜਾਂਦੀਆਂ ਨੇ, ਤੇ ਫਿਰ ਸਾਡੇ ਪਾਣੀ ਤੋਂ ਕੀ ਲੈਣਾ, ਕਾਹਦੇ ਵਾਸਤੇ ਠੋਕਰਾਂ ਖਾ ਰਿਹਾ ਲਹਿਰਾਂ ਦੀਆਂ। ਕਮਲ ਦਾ ਇਹੋ ਉੱਤਰ ਸੀ, ਪਿਆਰਿਆ ਸੁਣ ਕੇ ਜਾਵੀਂ, ਜਿਹੜੀਆਂ ਤੂੰ ਮੇਰੀਆਂ ਸਿਫਤਾਂ ਦੱਸੀਆਂ ਨੇ ਨਾ ਕਿ ਮੈਂ ਸੋਹਣਾ, ਮੈਂ ਕੋਮਲ ਆ, ਮੇਰੀ ਐਗਜ਼ੈਂਪਲ, ਮੇਰੀ ਉਦਾਹਰਨ ਦੁਨੀਆਂ ਦਿੰਦੀ ਹੈ, ਇਹ ਤਾਂਹੀਓ ਹੈ ਜੇ ਮੈਨੂੰ ਪਾਣੀ ਦਾ ਸੰਗ ਮਿਲਿਆ ਹੈ, ਤੇ ਜੇ ਮੈਂ ਇਸੇ ਪਾਣੀ ਤੋਂ ਦੂਰ ਹੋ ਗਿਆ ਤੇ ਮੇਰਾ ਵਜੂਦ ਵੀ ਨਹੀਂ ਦੁਨੀਆਂ ਤੇ ਰਹੇਗਾ। ਸੱਚਮੁੱਚ ਸੰਗਤ ਜੀ, ਜਿੰਨਾ ਚਿਰ ਜਿਹੜਾ ਜਗਿਆਸੂ ਪਰਮਾਤਮਾ ਦੇ ਨਾਲ ਪ੍ਰੇਮਾ ਭਗਤੀ ਕਰਦਾ ਹੈ, ਉਹਦੇ ਤਾਂਹੀਓ ਸਾਧਨ ਸਫਲੇ ਹੁੰਦੇ ਨੇ, ਤੇ ਜੇ ਭਗਤੀ ਤੋਂ ਬਿਨਾਂ ਜੀਵ ਕਵੇ ਮੈਂ ਸੋਹਣਾ ਬੜਾ, ਮੈਂ ਚੰਗੀ ਕੁੱਲ ਵਾਲਾ, ਮੇਰੇ ਕੋਲ ਬਹੁਤ ਜ਼ਿਆਦਾ ਧਨ ਹੈ, ਤੇ ਮਹਾਰਾਜ ਜੀ ਦਾ ਪਾਵਨ ਬਚਨ ਪੜ੍ਹਦੇ ਹਾਂ, ਅਤਿ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੀ ਪ੍ਰੀਤ ਨਹੀਂ ਭਗਵੰਤ। ਮਹਾਰਾਜ ਕਹਿੰਦੇ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਇੱਕ ਮੁਰਦੇ ਤੋਂ ਵੱਧ ਕੁਝ ਵੀ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ, ਜਿਹੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਂ। ਜਿਹਦੇ ਘੱਟ ਹਿਰਦੇ ਵਿੱਚ ਪਰਮਾਤਮਾ ਦੀ ਪ੍ਰੇਮਾ ਭਗਤੀ ਹੈ, ਅਸਲ ਵਿੱਚ ਉਹ ਹੀ ਮੁਕਤ ਹੋਏ ਹਨ, ਤੇ ਜਿਨ੍ਹਾਂ ਅੰਦਰ ਪ੍ਰੇਮਾ ਭਗਤੀ ਨਹੀਂ, ਪਰਮਾਤਮਾ ਦਾ ਨਾਮ ਨਹੀਂ, ਸਿਮਰਨ ਨਹੀਂ, ਮਹਾਰਾਜ ਕਹਿੰਦੇ ਮੁਰਦੇ ਤੋਂ ਵੱਧ ਕੁਝ ਵੀ ਨਹੀਂ। ਭਗਤ ਕਬੀਰ ਸਾਹਿਬ ਰਹਿਮਤ ਕਰ ਰਹੇ ਨੇ, ਇੱਥੇ ਰਹਿਮਤ ਕਰਦੇ ਹਨ, ਜੋ ਜਾਣੋ ਭਾਓ ਭਗਤ ਕੱਛ ਜਾਣੇ। ਕਹਿੰਦੇ ਜਿਹੜੇ ਪ੍ਰੇਮਾ ਭਗਤੀ ਕਰਨੀ ਜਾਣਦੇ ਨੇ ਨਾ ਕੁਛ ਥੋੜੀ ਮਾਤਰ ਵੀ, ਤਾਂ ਕੋ ਅਚਰਜ ਕਾਹੋ, ਉਹਨਾਂ ਵਾਸਤੇ ਮੁਕਤ ਹੋਣਾ ਕੋ ਅਸਚਰਜ ਗੱਲ ਨਹੀਂ। ਉਹ ਭਾਵੇਂ ਕਾਸ਼ੀ ਵਿੱਚ ਹੋਣ ਤੇ ਭਾਵੇਂ ਮਗਰ ਦੀ ਧਰਤੀ ਤੇ ਹੋਣ,
ਜਿਉਂ ਜਲ ਜਲ ਮੈਂ ਪੈਸ ਨਾਨਕ ਸੈ।
ਜਿਸ ਤਰ੍ਹਾਂ ਘੜੇ ਦਾ ਪਾਣੀ ਨਦੀ ਵਿੱਚ ਮਿਲ ਕੇ ਨਦੀ ਦਾ ਰੂਪ ਹੋ ਜਾਂਦਾ ਹੈ, ਤੇ ਫਿਰ ਕੋਈ ਪਛਾਣੇ ਹਾਂ ਕਿ ਘੜੇ ਦਾ ਪਾਣੀ ਕਿਹੜਾ ਸੀ। ਇੱਕ ਘੜਾ ਪਾਈਏ, ਭਾਵੇਂ ਸੌ ਘੜੇ ਭਰ ਕੇ ਪਾ ਦਈਏ, ਤੇ ਫਿਰ ਉੱਥੇ ਇਹ ਕਹੀਏ ਕਿ ਨਦੀ ਵਿੱਚ ਪਿਆ ਹੋਇਆ ਘੜਾ, ਉਹਦੀ ਪਛਾਣ ਕਰੋ ਕਿ ਜੁਲਾਹੇ ਦਾ ਘੜਾ ਕਿਹੜਾ ਸੀ, ਇਸੇ ਤਰ੍ਹਾਂ ਚਮਾਰ ਦਾ ਘੜਾ ਕਿਹੜਾ ਸੀ, ਖੱਤਰੀ ਦਾ ਕਿਹੜਾ ਸੀ, ਬ੍ਰਾਹਮਣ ਦਾ ਕਿਹੜਾ ਸੀ। ਅਸਲ ਵਿੱਚ ਜਦੋਂ ਪਾਣੀ ਦਾ ਘੜਾ ਭਰ ਕੇ ਨਦੀ ਵਿੱਚ ਪਾ ਦਿੱਤਾ ਤੇ ਉਹ ਫਿਰ ਨਦੀ ਦਾ ਹੀ ਰੂਪ ਹੋ ਗਿਆ, ਜਦੋਂ ਨਦੀਆਂ ਚੱਲ ਕੇ ਸਮੁੰਦਰ ਵਿੱਚ ਪੈ ਜਾਂਦੀਆਂ ਨੇ ਤੇ ਸਮੁੰਦਰ ਦਾ ਹੀ ਰੂਪ ਹੋ ਜਾਂਦੀਆਂ। ਭਗਤ ਕਬੀਰ ਸਾਹਿਬ ਇੱਥੇ ਬਖਸ਼ਿਸ਼ ਕਰਦੇ ਨੇ ਕਿ ਇਸੇ ਤਰ੍ਹਾਂ ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ, ਜਿਸ ਤਰ੍ਹਾਂ ਪਾਣੀ ਨਦੀ ਦਾ ਸਮੁੰਦਰ ਵਿੱਚ ਮਿਲ ਕੇ ਤੇ ਉਹਨੂੰ ਕੋਈ ਵੱਖ ਨਹੀਂ ਕਰ ਸਕਦਾ, ਕੱਢ ਨਹੀਂ ਸਕਦਾ।
ਕਿਉਂ ਢੋਰ ਮਿਲੇ ਜੁਲਾਹੇ।
ਇਸੇ ਤਰ੍ਹਾਂ ਭਗਤ ਜੀ ਕਹਿੰਦੇ ਕਿ ਮੈਂ ਢਲ ਕੇ ਪਰਮਾਤਮਾ ਦੇ ਨਾਲ ਮਿਲ ਚੁੱਕਿਆ ਹਾਂ, ਜਿਹੜੇ ਲੋਕ ਮੈਨੂੰ ਜੁਲਾਹੋ ਕਹਿੰਦੇ ਸੀ, ਜਿਹੜੇ ਕਹਿੰਦੇ ਸੀ ਇਹ ਜੁਲਾਹਾ ਹੈ, ਇਹਦਾ ਇੱਥੇ ਰਹਿਣਾ ਕਾਸ਼ੀ ਵਿੱਚ ਠੀਕ ਨਹੀਂ, ਹੁਣ ਮੈਂ ਪਰਮਾਤਮਾ ਦੀ ਭਗਤੀ ਕਰਕੇ ਉਸ ਵਾਹਿਗੁਰੂ ਦੇ ਵਿੱਚ ਹੀ ਇਕਮਿਕ ਹੋ ਗਿਆ ਹਾਂ। ਕਿਉਂਕਿ ਪਾਵਨ ਸ਼ਬਦ ਆਪਾਂ ਸਰਵਣ ਕੀਤਾ ਹੈ, ਜੇ ਘੱਟ ਸਿਮਰਨ ਰਾਮ ਕੋ ਤੇ ਨਰ ਮੁਕਤਾ ਜਾਨ, ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕੱਛ ਨਾਹੀ। ਹੁਣ ਪਰਮਾਤਮਾ ਵਿੱਚ ਮਿਲ ਕੇ ਉਸੇ ਦਾ ਹੀ ਰੂਪ ਹੋ ਗਏ ਹਾਂ।
ਹਰ ਕੇ ਲੋਗਾ ਮੈਂ ਤਉ ਮਤ ਕਾ ਪੂਰਾ।
ਹਰੇ ਦੇ ਲੋਕ ਸੰਤ ਜਨੋ, ਤਾਂ ਲੋਈ ਤੂੰ ਵੀ ਸੁਣ, ਮੈਂ ਤਉ ਮਤ ਕਾ ਪੂਰਾ, ਮੈਂ ਤਾਂ ਮਤ ਦਾ ਭੋਲਾ ਹਾਂ। ਸਾਧ ਸੰਗਤ ਜਿੰਨੇ ਵੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਨਾ, ਉਹਨੇ ਭੋਲੇ ਭਾਵ ਨਾਲ ਕੀਤੀ ਹੈ, ਚਤੁਰਾਈ ਨਾ ਚਤੁਰ ਭੁਜ ਪਾਈ ਹੈ। ਕਿਸੇ ਨੇ ਚਤੁਰਾਈਆਂ ਨਾਲ, ਸਿਆਣਪਾਂ ਨਾਲ, ਮੇਰੇ ਕੋਲ ਬੁੱਧੀ ਬੜੀ, ਮੇਰੇ ਕੋਲ ਗਿਆਨ ਬੜਾ, ਮੇਰੇ ਕੋਲ ਸਮਝ ਬੜੀ, ਮੇਰੇ ਕੋਲ ਵਿਦਿਆ ਬੜੀ, ਏਦਾਂ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂਕਿ ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹਾਂ, ਉਹਨਾਂ ਨੇ ਕਿਹੜੇ ਕਾਲਜਾਂ ਤੋਂ ਡਿਗਰੀਆਂ ਕੀਤੀਆਂ ਸਨ। ਅਸਲ ਵਿੱਚ ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਹੈ, ਉਹ ਪ੍ਰੇਮਾ ਭਗਤੀ ਦੇ ਸਦਕਾ ਹੀ ਉਹਨਾਂ ਨੇ ਆਪਾ ਪੜ੍ਹ ਕੇ ਬਾਣੀ ਉਚਾਰੀ, ਤੇ ਜੋ ਉਹਨਾਂ ਦੇ ਅੰਦਰ ਪ੍ਰਗਟ ਹੋਇਆ ਫਿਰ ਉਹਨਾਂ ਨੇ ਉਚਾਰਿਆ। ਅੱਜ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਤੇ ਸਮੁੱਚਾ ਸੰਸਾਰ ਉਹਨਾਂ ਨੂੰ ਸੀਸ ਝੁਕਾਉਂਦਾ ਹੈ। ਇੱਥੇ ਰਹਿਮਤ ਕਰਦੇ ਹਨ, ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਰਾ, ਐ ਸੰਤ ਜਨੋ ਮੈਂ ਤਾਂ ਮਤ ਦਾ ਭੋਲਾ ਹਾਂ।
ਜਾਉ ਤਨ ਕਾਸ਼ੀ ਤਦਮੈ ਕਬੀਰਾ।
ਤੁਸੀਂ ਸਾਰੇ ਕਹਿੰਦੇ ਹੋ ਕਿ ਕਾਸ਼ੀ ਵਿੱਚ ਜਾ ਕੇ ਸਰੀਰ ਛੱਡਣਾ ਹੈ ਤਾਂ ਮੁਕਤੀ ਹੋਵੇਗੀ। ਜੇ ਮੈਂ ਕਾਸ਼ੀ ਵਿੱਚ ਸਰੀਰ ਛੱਡਦਾ ਹਾਂ,
ਰਮਈਆ ਕਹਾ ਨਿਹੋਰਾ।
ਪਰਮਾਤਮਾ ਜਿਹੜਾ ਹਰੇਕ ਥਾਂ ਰਮਿਆ ਹੋਇਆ ਹੈ, ਕਹਾ ਨਿਹੋਰਾ, ਫਿਰ ਉਹਦਾ ਕੀ ਉਪਕਾਰ ਹੋਵੇਗਾ। ਕਿ ਫਿਰ ਤਾਂ ਲੋਕਾਂ ਨੇ ਕਹਿਣਾ ਕਿ ਕਾਸ਼ੀ ਤਾਂ ਸ਼ਿਵ ਦੀ ਨਗਰੀ ਸੀ, ਤੇ ਭਗਤ ਜੀ ਕਹਿੰਦੇ ਕਿ ਮੈਂ ਉਹਦਾ ਭਗਤ ਨਹੀਂ। ਕਿਉਂਕਿ ਬਾਣੀ ਅੰਦਰ ਆਪਾਂ ਪੜ੍ਹਦੇ ਹਾਂ, ਮਹਾਂਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਮਤ ਮੈਂ ਭਿਵ। ਕਿ ਸਾਰੇ ਉਹਨੂੰ ਮਹਾਂਦੇਵ ਨੂੰ ਕਹੀ ਜਾਂਦੇ ਕਿ ਕਲਿਆਣਕਾਰ ਹੈ, ਕਲਿਆਣ ਕਰਨ ਵਾਲਾ ਹੈ, ਤੇ ਨਿਰੰਕਾਰ ਕਾ ਚੀਮਤ ਮੈਂ ਭਿਵ। ਪਰਮਾਤਮਾ ਵਾਹਿਗੁਰੂ ਦੇ ਭੇਦ ਨੂੰ ਤਾਂ ਜਾਣਦੇ ਨਹੀਂ। ਇਸ ਕਰਕੇ ਭਗਤ ਜੀ ਕਹਿੰਦੇ ਕਿ ਜੇ ਮੈਂ ਕਾਸ਼ੀ ਦੇ ਵਿੱਚ ਸਰੀਰ ਛੱਡਾਂ, ਜਾਉ ਤਨ ਕਾਸ਼ੀ ਤਜਹਿ ਕਬੀਰਾ, ਰਮਈਆ ਕਹਾ ਨਿਹੋਰਾ, ਤੇ ਫਿਰ ਉਹ ਪਰਮਾਤਮਾ ਕਹਿੰਦੇ ਹੋ ਕਿ ਸਾਰੇ ਥਾਂ ਰਮਿਆ ਹੋਇਆ ਹੈ, ਫਿਰ ਉਹਦਾ ਕਹਾ ਨਿਹੋਰਾ ਕੀ ਉਪਕਾਰ ਸਾਡੇ ਤੇ ਹੋਵੇਗਾ। ਫਿਰ ਕਿੱਦਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਕਿਸੇ ਵਿਸ਼ੇਸ਼ ਜਗ੍ਹਾ ਕਰਕੇ ਰਹਿਣ ਦੇ ਨਾਲ ਬੰਦਾ ਮੁਕਤ ਨਹੀਂ, ਪਰਮਾਤਮਾ ਦੀ ਭਗਤੀ ਕਰਨ ਨਾਲ ਮੁਕਤ ਹੁੰਦਾ ਹੈ। ਬਖਸ਼ਿਸ਼ ਕਰਦੇ ਹਨ,
ਕਹਿਤ ਕਬੀਰ ਸੁਨਹਾਰੇ ਲੋਈ।
ਆਪਣੀ ਘਰ ਵਾਲੀ ਨੂੰ ਭਗਤ ਜੀ ਕਹਿੰਦੇ ਨੇ ਆ ਲੋਈ ਤੂੰ ਵੀ ਸੁਣ,
ਧਰਮ ਨਾ ਭੁੱਲੋ ਕੋਈ।
ਵਾਰ ਵਾਰ ਮਾਤਾ ਲੋਈ ਨੇ ਕਿਹਾ ਕਿ ਨਹੀਂ, ਲੋਕ ਸਾਰੇ ਇਹ ਕਹਿੰਦੇ ਨੇ ਕਿ ਕਾਸ਼ੀ ਚ ਜਾਣਾ ਠੀਕ ਹੈ, ਤੇ ਭਗਤ ਜੀ ਕਹਿਣ ਲੱਗੇ ਧਰਮ ਨਾ ਭੁੱਲੋ ਕੋਈ, ਕਿ ਆ ਪਿਆਰਿਓ ਲੋਈ ਸਾਰੀ ਸ੍ਰਿਸ਼ਟੀ ਤੁਸੀਂ ਵੀ ਸੁਣ ਲਓ, ਕਿਸੇ ਤਰ੍ਹਾਂ ਦੇ ਭਰਮ ਦੇ ਵਿੱਚ ਨਾ ਪਵੋ। ਕਿਉਂਕਿ ਸੰਗਤ ਜੀ ਇਹ ਬਾਣੀ ਤਾਂ ਹੈ ਹੀ ਭਰਮ ਨੂੰ ਦੂਰ ਕਰਨ ਵਾਸਤੇ ਹੈ, ਤੇ ਜੇ ਫਿਰ ਵੀ ਭਰਮ ਪਾਲ ਕੇ ਬੈਠੀਏ ਕਿ ਇਸੇ ਤਰ੍ਹਾਂ ਕਿ ਫਲਾਣੀ ਜਗ੍ਹਾ ਕੋਈ ਵਿਸ਼ੇਸ਼ ਕਰਕੇ ਕਾਸ਼ੀ ਵਿੱਚ ਹੀ ਮੁਕਤੀ ਹੈ ਤੇ ਮਗਰ ਦੀ ਧਰਤੀ ਤੇ ਨਹੀਂ, ਜੇ ਏਦਾਂ ਦੇ ਭਰਮ ਪਾਲ ਕੇ ਬੈਠੀਏ ਕਿ ਆਹ ਕਰਮ ਕਰਨ ਨਾਲ, ਏਦਾਂ ਕਰਨ ਨਾਲ, ਫਲਾਣੀ ਥਾਂ ਜਾਣ ਨਾਲ ਉੱਥੇ ਮੁਕਤੀ ਹੋਵੇਗੀ, ਕਹਿੰਦੇ ਨਹੀਂ। ਅਸਲ ਵਿੱਚ ਮੁਕਤ ਕਰਨ ਵਾਲਾ ਤੇ ਪਰਮੇਸ਼ਰ ਵਾਹਿਗੁਰੂ ਦਾ ਹੀ ਨਾਮ ਹੈ, ਜਿਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਪਾਇਓ। ਭਗਤ ਜੀ ਰਹਿਮਤ ਕਰਦੇ ਨੇ, ਕਹਿਤ ਕਬੀਰ ਸੁਣ ਹੋ ਰੇ ਲੋਈ, ਭਰਮ ਨਾ ਭੁੱਲੋ ਕੋਈ, ਕਿਸੇ ਤਰ੍ਹਾਂ ਦੇ ਭਰਮ ਦੇ ਵਿੱਚ ਨਾ ਪੈਣਾ ਕਰ।
ਆਕਾਸ਼ੀ ਕਿਆ ਉਖਰ ਮਗ ਹਾਰੇ, ਰਾਮ ਹਿਰਦੈ ਜੋ ਹੋਈ।
ਹਿਰਦੇ ਵਿੱਚ ਉਹ ਰਮਿਆ ਹੋਇਆ ਰਾਮ ਪਰਮੇਸ਼ਰ ਵਾਹਿਗੁਰੂ ਵਸਿਆ ਹੈ ਨਾ ਜੀ, ਉਹਦੇ ਵਾਸਤੇ ਕੀ ਕਾਸ਼ੀ ਤੇ ਕੀ ਮਗਰ ਦੀ ਧਰਤੀ। ਕਿਉਂਕਿ ਮਗਰ ਦੀ ਧਰਤੀ ਯੂਪੀ ਦੇ ਇਲਾਕੇ ਦੇ ਵਿੱਚ ਸੰਗਤ ਜੀ ਅਯੋਧਿਆ ਤੋਂ 85 ਮੀਲ ਦੀ ਦੂਰੀ ਤੇ ਹੈ। ਫਿਰ ਭਗਤ ਜੀ ਕਹਿਣ ਲੱਗੇ ਰਾਮ ਹਿਰਦੈ ਜੋ ਹੋਏ, ਜੇ ਪਰਮੇਸ਼ਰ ਵਾਹਿਗੁਰੂ ਹਿਰਦੇ ਵਿੱਚ ਵਸ ਗਿਆ, ਉਹਦੇ ਲਈ ਕੀ ਕਾਸ਼ੀ ਤੇ ਕੀ ਮਗਹਰ ਦੀ ਧਰਤੀ। ਭਾਵ ਕੇ ਮੁਕਤ ਕਰਨ ਵਾਲਾ ਤੇ ਪਰਮੇਸ਼ਰ ਦਾ ਨਾਮ ਹੈ। ਅਸਲ ਵਿੱਚ ਦੂਰੀ ਤਾਂ ਹੀ ਪਰਮੇਸ਼ਰ ਨਾਲ ਬਣਦੀ ਹੈ ਜਦੋਂ ਆਪਾਂ ਹਉਮੈ ਦੀ ਭੀਤ ਖੜੀ ਕਰਦੇ ਹਾਂ, ਹਾਂ ਹਾਂ ਮੈਂ। ਜਿੰਨਾ ਚਿਰ ਇਹਦਾ ਤਿਆਗ ਨਹੀਂ ਕਰਦੇ ਉਨਾ ਚਿਰ ਮੁਕਤ ਨਹੀਂ ਹੋ ਸਕਦੇ ਕਿ ਮੇਰੇ ਕੋਲ ਇੰਨਾ ਗਿਆਨ, ਮੇਰੇ ਕੋਲ ਇੰਨੀ ਵਿਦਿਆ, ਮੇਰੇ ਕੋਲ ਇੰਨਾ ਧਨ, ਮੇਰਾ ਇੰਨਾ ਮਾਨ ਸਨਮਾਨ ਹੁੰਦਾ, ਮੈਂ ਇਹਨੂੰ ਕੀ ਜਾਣਦਾ। ਸੱਚਮੁੱਚ ਜਿੰਨਾ ਚਿਰ ਮਨ ਦੇ ਵਿੱਚੋਂ ਹਉਮੈ ਦੂਰ ਨਹੀਂ ਹੁੰਦੀ, ਕਿਉਂਕਿ ਭਗਤ ਸਾਹਿਬ ਜੀ ਦਾ ਪਾਵਨ ਬਚਨ ਪੜ੍ਹਦੇ ਹਾਂ, ਮਨ ਤੋਂ ਮੈਗਲ ਹੋਏ ਰਹੋ ਕਿਉਂ ਘਰ ਮਿਲਿਆ ਜਾਏ। ਕਿਸ ਤਰ੍ਹਾਂ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ, ਮਨ ਤੇ ਹਾਥੀ ਬਣਿਆ ਹੈ। ਅੱਗੇ ਬਖਸ਼ਿਸ਼ ਕਰਦੇ ਹਨ ਕਿ ਇਹ ਮਨ ਜੇ ਪ੍ਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਝੁਕ ਜਾਵੇ, ਨਿਸ਼ਕਾਮ ਕਰਮ ਕਰੇ, ਤੇ ਫਿਰ ਹੀ ਸੰਸਾਰ ਤੋਂ ਜੀਵ ਮੁਕਤ ਹੋ ਸਕਦਾ ਹੈ। ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਅੱਜ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ, ਇਸ ਪਾਵਨ ਸ਼ਬਦ ਦੇ ਅੰਦਰ ਭਗਤ ਜੀ ਨੇ ਪ੍ਰੇਮਾ ਭਗਤੀ ਦੀ ਗੱਲ ਕੀਤੀ ਹੈ, ਲੋਕਾਂ ਦੇ ਅੰਦਰੋਂ ਭਰਮ ਦੂਰ ਕੀਤੇ ਹਨ ਕਿ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਹੀ, ਉਹਦੀ ਭਗਤੀ ਕਰਕੇ ਹੀ ਮੁਕਤ ਹੋ ਸਕੀਦਾ ਹੈ। ਸੋ ਆਓ ਗੁਰੂ ਸੰਗਤ ਜੀ, ਜੋ ਇਸ ਅਸਥਾਨ ਦੀ ਮਰਿਆਦਾ ਅਨੁਸਾਰ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਭਾਵਨਾ ਸਾਹਿਬ ਸਰਵਣ ਕਰੀਏ। ਜੀ
ਬੁਲਾਵਲ ਮਹੱਲਾ ਤੀਜਾ,
ਬੁਲਾਵਲ ਰਾਗ ਚੱਲ ਰਿਹਾ ਹੈ, ਮਹੱਲਾ ਤੀਜਾ, ਤੀਸਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਕਨਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ, ਐਸੇ ਦੀਨ ਦਿਆਲ ਸਤਿਗੁਰੂ ਰਹਿਮਤ ਕਰਦੇ ਹਨ। ਬਿਲਾਵਲ ਰਾਗ ਅੰਦਰ
ਅਤੁਲੇ ਕਿਉਂ ਤੁਲਿਆ ਗਾਏ,
ਸਤਿਗੁਰੂ ਇਹ ਬਖਸ਼ਿਸ਼ ਕਰਦੇ ਹਨ ਕਿ ਉਹ ਪਰਮਾਤਮਾ ਵਾਹਿਗੁਰੂ ਉਹਨੂੰ ਕਿਸੇ ਤਰ੍ਹਾਂ ਵੀ ਸ਼ਾਸਤਰਾਂ ਦੁਆਰਾ, ਬੁੱਧੀ ਦੁਆਰਾ, ਗਿਆਨ ਦੁਆਰਾ, ਧਨ ਦੁਆਰਾ ਉਹਨੂੰ ਤੋਲਿਆ ਨਹੀਂ ਜਾ ਸਕਦਾ। ਬੰਦੇ ਦੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਕਿ ਕੋਈ ਵੱਡੇ ਤੋਂ ਵੱਡਾ ਕਿਉਂ ਵੀ ਨਾ ਬੰਦਾ ਹੋਵੇ, ਉਹਨੂੰ ਕਿਸੇ ਨਾ ਕਿਸੇ ਤਰੀਕੇ ਬੰਦਾ ਵਸ ਵਿੱਚ ਕਰ ਲੈਂਦਾ ਹੈ ਤੇ ਉਹਦਾ ਫਿਰ ਅੰਦਾਜ਼ਾ ਪਾ ਲੈਂਦਾ ਹੈ ਕਿ ਇਹਦੀ ਕੀਮਤ ਇੰਨੀ ਕੁ ਹੈ। ਕਿਉਂਕਿ ਬੜੀ ਸ਼ਰਮ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਪਰਮਾਤਮਾ ਵਾਹਿਗੁਰੂ ਦਾ ਦਿੱਤਾ ਸਭ ਕੁਝ ਹੋਵੇ ਪਰ ਬੰਦਾ ਫਿਰ ਵੀ ਉਹ ਟਕਿਆਂ ਦੀ ਖਾਤਰ ਆਪਣਾ ਆਪ ਵੇਚ ਦੇਵੇ ਤੇ ਆਪਣੀ ਕੀਮਤ ਪਵਾ ਲੈਂਦਾ ਹੈ। ਇਸੇ ਤਰ੍ਹਾਂ ਪਰ ਪਰਮਾਤਮਾ ਦਾ ਜੇ ਕੋਈ ਸੋਚੇ ਕਿ ਉਹ ਵੀ ਕਿਸੇ ਤਰੀਕੇ ਉਹਦਾ ਮਾਪ ਪਾ ਕਰ ਲਿਆ ਜਾਵੇ, ਉਹਨੂੰ ਤੋਲ ਲਿਆ ਜਾਵੇ, ਉਹਦੀ ਕੀਮਤ ਪਾ ਲਈ ਜਾਵੇ। ਧੰਨ ਗੁਰੂ ਅਮਰਦਾਸ ਮਹਾਰਾਜ ਰਹਿਮਤ ਕਰਦੇ ਨੇ, ਅਤੁੱਲ ਕਿਉਂ ਤੋਲਿਆ ਜਾਏ, ਉਹ ਕਿਸੇ ਤਰ੍ਹਾਂ ਕੀਮਤ ਦੇ ਨਾਲ ਤੇ ਮਾਇਆਵੀ ਧਨ ਪਦਾਰਥਾਂ ਨਾਲ, ਬੁੱਧੀ ਦੁਆਰਾ, ਸ਼ਾਸਤਰਾਂ ਦੁਆਰਾ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਬਹਾਦਰ ਸ਼ਾਹ ਧੰਨ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਉਂਦਾ ਹੈ ਤੇ ਮਹਾਰਾਜ ਜੀ ਦੇ ਅੱਗੇ ਹੀਰਾ ਲੈ ਕੇ ਆਇਆ। ਸਾਧ ਸੰਗਤ, ਉਹਦੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਜਿਹੜਾ ਹੀਰਾ ਮੈਂ ਲੈ ਕੇ ਆਇਆ ਇਹਦੇ ਵਰਗਾ ਹੀਰਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਜ਼ਾਨਿਆਂ ਵਿੱਚ ਤਾਂ ਹੋਣਾ ਹੀ ਨਹੀਂ। ਇਸ ਕਰਕੇ ਉਹ ਹੀਰਾ ਦੇਖ ਕੇ ਬੜਾ ਪ੍ਰਸੰਨ ਹੋਣਗੇ। ਕਲਗੀਧਰ ਪਿਤਾ ਮਹਾਰਾਜ ਦੇ ਅੱਗੇ ਹਉਮੈ ਸਾਹਿਤ ਜਾ ਕੇ ਬਹਾਦਰ ਸ਼ਾਹ ਨੇ ਹੀਰਾ ਰੱਖਿਆ। ਮਹਾਰਾਜ ਜੀ ਤਾਂ ਮਨ ਦੀ ਜਾਣਦੇ ਨੇ, ਕਿਉਂਕਿ ਜਿਹਦੇ ਅੱਗੇ ਆਪਾਂ ਅਰਦਾਸ ਕਰਨ ਲੱਗੇ ਹਾਂ ਅਰਦਾਸ ਦਾ ਪਹਿਲਾ ਅੱਖਰ ਹੀ ਕਹਿ ਰਿਹਾ ਕਿ ਉਹ ਅੰਤਰਜਾਮੀ। ਜਦੋਂ ਤੂੰ ਘਰ ਤੋਂ ਚੱਲ ਪਿਆ ਤੇ ਤੇਰੇ ਮਨ ਦਾ ਫੁਰਨਾ ਉਦੋਂ ਹੀ ਉਸ ਮਾਲਕ ਨੇ ਜਾਣ ਲਿਆ ਕਿ ਤੂੰ ਮਨ ਵਿੱਚ ਕੀ ਸੋਚ ਕੇ ਤੁਰਿਆ। ਫਿਰ ਬੰਦਾ ਆ ਕੇ ਦਿਖਾਵਾ ਕਰੀ ਜਾਵੇ ਤੇ ਬਹੁਤ ਜ਼ਿਆਦਾ ਤਰਲੇ ਲਈ ਜਾਵੇ, ਬੜੀਆਂ ਗੱਲਾਂ ਬਣਾ ਕੇ ਰੱਬ ਅੱਗੇ ਕਰੀ ਜਾਵੇ, ਉਹ ਏਦਾਂ ਭਰਮਦਾ ਨਹੀਂ। ਦੁਨੀਆਂ ਨੂੰ ਭਰਮਾ ਸਕਦੇ ਹਾਂ ਪਰ ਉਹ ਤਾਂ ਸਾਹਿਬ ਮਨ ਦੀਆਂ ਜਾਣਦਾ ਹੈ। ਅੰਤਰਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ। ਬਹਾਦਰ ਸ਼ਾਹ ਦੇ ਮਨ ਵਿੱਚ ਇਹ ਭਰਮ ਸੀ ਕਿ ਮੇਰੇ ਵਰਗਾ ਹੀਰਾ ਇਹਨਾਂ ਦੇ ਖਜ਼ਾਨੇ 'ਚ ਹੀ ਨਹੀਂ ਹੋਣਾ। ਕਲਗੀਧਰ ਪਿਤਾ ਮਹਾਰਾਜ ਜੀ ਨੇ ਅੰਦਰ ਇਹਦਾ ਜਾਣ ਕੇ ਭਰਮ ਦੂਰ ਕਰਨ ਲਈ ਸਤਿਗੁਰਾਂ ਨੇ ਹੀਰਾ ਲਿਆ, ਪਰ ਮਹਾਰਾਜ ਜੀ ਨੇ ਗੋਦਾਵਰੀ ਨਦੀ ਜਿਹੜੀ ਨੇੜੇ ਸੀ ਵਗਾ ਕੇ ਮਾਰਿਆ। ਬਹਾਦਰ ਸ਼ਾਹ ਦਾ ਮਾਣ ਦੂਰ ਤਾਂ ਹੋਇਆ ਪਰ ਥੋੜ੍ਹਾ ਗੁੱਸੇ ਵਿੱਚ ਵੀ ਆ ਗਿਆ ਤੇ ਸੋਚਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਹੀਰੇ ਦੀ ਕੀਮਤ ਬਾਰੇ ਨਹੀਂ ਪਤਾ। ਤੇ ਮਹਾਰਾਜ ਨੂੰ ਕਹਿੰਦਾ, ਮਹਾਰਾਜ ਤੁਹਾਨੂੰ ਪਤਾ ਨਹੀਂ ਕਿ ਹੀਰਾ ਕਿੰਨਾ ਕੀਮਤੀ ਸੀ? ਸਤਿਗੁਰੂ ਕਹਿਣ ਲੱਗੇ, ਬਹਾਦਰ ਸ਼ਾਹ ਜੀ ਕੀਮਤੀ ਸੀ ਤੇ ਗੋਦਾਵਰੀ 'ਚ ਜਾ ਕੇ ਆਪਣਾ ਹੀਰਾ ਲੱਭ ਲਿਆ। ਜਦ ਇਹ ਗੁੱਸੇ ਵਿੱਚ ਭਰਿਆ ਹੋਇਆ ਗੋਦਾਵਰੀ ਦੇ ਨੇੜੇ ਪਹੁੰਚਦਾ, ਸਾਧ ਸੰਗਤ, ਉਸ ਜਲ ਦੇ ਵਿੱਚ ਇਹਨੇ ਝੁੱਕ ਕੇ ਦੇਖਿਆ ਤੇ ਕੀ ਦੇਖਿਆ ਕਿ ਗੋਦਾਵਰੀ ਹੀਰਿਆਂ ਨਾਲ ਭਰੀ। ਕਿਉਂਕਿ ਉੱਥੇ ਆਪਾਂ ਇਤਿਹਾਸ ਤੇ ਲਿਖਿਆ ਪੜ੍ਹਦੇ ਹਾਂ, ਜਦੋਂ ਸਾਰੇ ਪਾਸੇ ਇਹਨੂੰ ਹੀਰੇ ਦਿਖੇ ਤੇ ਆਪਣਾ ਹੀਰਾ ਇਹਦੇ ਕੋਲ ਪਛਾਣਿਆ ਨਾ ਗਿਆ, ਫਿਰ ਇਹਦਾ ਮਾਣ ਟੁੱਟਿਆ ਰਸਤੇ ਤੇ ਚੱਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆ ਕੇ ਇਹਨੇ ਆਪਣੀ ਭੁੱਲ ਦੀ ਖਿਮਾ ਮੰਗੀ। ਤੇ ਜੇ ਕੋਈ ਕਵੇ ਕਿ ਜੀ ਇਹ ਹੀਰੇ ਕਿੱਦਾਂ ਨਦੀ ਵਿੱਚ ਭਰ ਗਏ, ਕੋਈ ਬਾਣੀ ਦੇ ਵਿੱਚੋਂ ਪ੍ਰਮਾਣ ਹੋਵੇ, ਤੇ ਸਾਧ ਸੰਗਤ ਭਾਈ ਗੁਰਦਾਸ ਜੀ ਦੀ ਵਾਰ ਆਪਾਂ ਪੜ੍ਹਦੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦ ਸਿੱਧਾਂ ਨੂੰ ਮਿਲਦੇ ਨੇ, ਤੇ ਫਿਰ ਸਿੱਧਾਂ ਨੇ ਮਨ ਵਿੱਚ ਸੋਚਿਆ ਕਿ ਕਿਉਂ ਨਾ ਨਾਨਕ ਜੀ ਸਾਡੇ ਮਤ ਵਿੱਚ ਆ ਜਾਣ, ਸਿਆਣੇ ਬੜੇ ਨੇ, ਇਹਨਾਂ ਦੀਆਂ ਗੱਲਾਂ ਇਹਨਾਂ ਦੇ ਬਚਨ ਸਾਰੇ ਮਨ ਇਕਾਗਰ ਕਰਕੇ ਸੁਣਦੇ ਨੇ, ਜੇ ਸਾਡੇ ਮਤ ਵਿੱਚ ਆਉਣਗੇ ਤੇ ਸਾਡੇ ਮਤ ਵਿੱਚ ਵਾਧਾ ਹੋਵੇਗਾ। ਫਿਰ ਇਹਨਾਂ ਨੇ ਸੋਚਿਆ ਕਿ ਇਹ ਕਿੱਦਾਂ ਵਸ ਵਿੱਚ ਆ ਸਕਦੇ। ਇਹਨਾਂ ਨੇ ਇੱਕ ਵਿਉਂਤ ਬਣਾਈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇੱਕ ਖੱਪਰ ਦਿੱਤਾ, ਕਹਿਣ ਲੱਗੇ ਕਿ ਉੱਥੇ ਜਾ ਕੇ ਨਦੀ ਦੇ ਵਿੱਚੋਂ ਜਲ ਭਰ ਲਿਆਓ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚਦੇ ਨੇ, ਉਹ ਨਦੀ ਇਹਨਾਂ ਨੇ ਆਪਣੀਆਂ ਸਿੱਧੀਆਂ ਦੇ ਨਾਲ ਹੀਰਿਆਂ ਦੇ ਨਾਲ ਭਰ ਦਿੱਤੀ, ਤੇ ਭਾਈ ਗੁਰਦਾਸ ਜੀ ਸਾਖ ਦੇ ਰਹੇ, ਗਵਾਹੀ ਦੇ ਰਹੇ। ਜੇ ਉਹ ਸਿੱਧ ਸਾਧ ਸੰਗਤ ਹੀਰੇ ਕਰ ਸਕਦੇ ਨੇ, ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ। ਇਸ ਲਈ ਸ਼ੰਕੇ ਨੂੰ ਮਨ ਵਿੱਚ ਬਣਾਉਣੇ ਚਾਹੀਦੇ, ਉਹ ਗੁਰੂ ਪਰਮੇਸ਼ਰ ਦਾ ਰੂਪ ਹੈ, ਉਹ ਤਾਂ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਰਾਵੈ। ਤੇ ਭਾਈ ਗੁਰਦਾਸ ਜੀ ਲਿਖਦੇ ਨੇ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੈ ਪੰਥ ਕਰੈ ਉਜਿਆਲਾ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਨ ਉੱਠ ਚਾਲਾ, ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵੇਹਰ ਲਾਲ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚਦੇ ਕੀ ਦੇਖਿਆ ਕਿ ਇੱਥੇ ਰਤਨ ਜਵੇਹਰ ਨੇ, ਤੇ ਮਨ ਵਿੱਚ ਸੋਚਿਆ ਸੀ ਕਿ ਨਾਨਕ ਜੀ ਇਹ ਰਤਨ ਜਵੇਹਰ ਦੇਖ ਕੇ ਹੀਰੇ ਦੇਖ ਕੇ ਭਰਮ ਜਾਣਗੇ, ਪਰ ਅਤੁੱਲ ਕਿਉਂ ਤੋਲਿਆ ਜਾਏ, ਜਿਹੜਾ ਹੈ ਹੀ ਅਤੁੱਲ ਹੈ, ਉਹਦੀ ਕੀਮਤ ਹੀਰਿਆਂ ਨਾਲ ਨਹੀਂ ਪਾਈ ਜਾ ਸਕਦੀ। ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ, ਬਾਬਾ ਜਾਣੀ ਜਾਣ ਪੁਰਖ। ਜਾਂ ਵੀ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅਗਮ ਅਗਾਧ ਪੁਰਖ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਿਹੜਾ ਝੱਲੇ ਗੁਰੂ ਦੀ ਝੱਲ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਵਾਪਸ ਆਉਂਦੇ ਨੇ, ਫਿਰ ਆਇਆ ਗੁਰਨਾਥ ਜੀ, ਉੱਥੇ ਪਾਣੀ ਠੌੜ ਨਹੀਂ ਉਸ ਤਾਲਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ, ਪੰਥ ਨਿਰਾਲਾ ਕਲਯੁਗ ਨਾਨਕ ਨਾਮ ਸੁਖਾਲਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੋਂ ਬਲਿਹਾਰ ਜਾਈਏ, ਜਿਨ੍ਹਾਂ ਨੇ ਸਾਨੂੰ ਕੰਨ ਪਾਟੇ ਜੋਗੀਆਂ ਚ ਸ਼ਾਮਲ ਨਹੀਂ ਹੋਣ ਦਿੱਤਾ। ਇਹ ਕਿਉਂ? ਕਿਉਂਕਿ ਉਹ ਆਪ ਅਤੁੱਲ ਹੈ, ਤੋਲਿਆ ਨਾ ਜਾਏ। ਤੇ ਜਿਹੜੇ ਸੱਚਮੁੱਚ ਮਨ ਕਰਕੇ ਉਹਨਾਂ ਦੇ ਸਿੱਖ ਬਣੇ ਨੇ ਸੰਗਤ ਜੀ, ਉਹ ਕਦੇ ਵਾਸਤੇ ਆਪਣੀ ਕੀਮਤ ਨਹੀਂ ਪੈਣ ਦਿੰਦੇ। ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਧੰਨ ਵਸਦਾ ਹੈ, ਜਿਹੜਾ ਤੋਲਣ ਤੋਂ ਰਹਿਤ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਧੰਨ ਵਸ ਗਿਆ, ਉਹ ਦੁਨਿਆਵੀ ਪਦਾਰਥਾਂ ਨੂੰ ਤੁੱਛ ਜਾਣਦੇ। ਬੜੇ ਯਤਨ ਕੀਤੇ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲਿਆਂ ਦਾ ਮੁੱਲ ਪਾ ਲਿਆ ਜਾਵੇ। ਕਈ ਤਰ੍ਹਾਂ ਦੇ ਮੁੱਲ ਪਾਉਣ ਦੇ ਯਤਨ ਕੀਤੇ ਗਏ, ਪਰ ਉਹ ਜਿਹੜਾ ਇੱਕ ਮਾਲਕ ਦੇ ਨਾਲ ਜੁੜ ਗਏ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਹਿਰਦੇ ਕਰਕੇ ਜੁੜੇ ਸਨ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਨਾਮ ਧੰਨ ਵਸਦਾ ਸੀ, ਉਹ ਵੀ ਅਤੁੱਲ ਬਣ ਗਏ। ਉਹਨਾਂ ਦੀ ਵੀ ਕੋਈ ਕੀਮਤ ਪਾ ਨਾ ਸਕਿਆ, ਪਰ ਜਿਨ੍ਹਾਂ ਦੀ ਕੀਮਤ ਪੈ ਜਾਂਦੀ ਹੈ, ਫਿਰ ਸਾਧ ਸੰਗਤ ਉਹ ਦੁਨੀਆਂ ਦੇ ਵਿੱਚ ਵਿਕ ਜਾਂਦੇ ਨੇ, ਕੋਈ ਯਾਦ ਨਹੀਂ ਰੱਖਦਾ। ਜਿਨ੍ਹਾਂ ਦੇ ਜੀਵਨ ਅਤੁੱਲ ਬਣ ਗਏ, ਜਿਨ੍ਹਾਂ ਨੇ ਕਦੇ ਏਦਾਂ ਕੀਮਤ ਨਹੀਂ ਪੈਣ ਦਿੱਤੀ ਆਪਣੀ ਆਪਣੇ ਕਿਰਦਾਰ ਦੀ, ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਸਲਾਮਾ ਸਜਦਾ ਹੁੰਦੀਆਂ ਹਨ। ਰਹੋ ਵਿਚਾਰ, ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ, ਅਤੁੱਲ ਕਿਉਂ ਤੋਲਿਆ ਜਾਏ? ਉਹ ਪਰਮਾਤਮਾ ਵਾਹਿਗੁਰੂ ਅਤੁੱਲ ਹੈ, ਉਹ ਤੋਲਿਆ ਨਹੀਂ ਜਾ ਸਕਦਾ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਉਹਦੀਆਂ ਰਹਿਮਤਾਂ ਵੀ ਅਤੁੱਲ ਨੇ, ਉਹਦੀਆਂ ਬਖਸ਼ਿਸ਼ਾਂ ਵੀ ਅਤੁੱਲ ਨੇ, ਉਹ ਵਾਹਿਗੁਰੂ ਦਾ ਨਾਮ ਧੰਨ ਖਜ਼ਾਨਾ ਵੀ ਅਤੁੱਲ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਦੇ ਜਾਹੇ ਤਾਂ ਸੋਜੀ ਪਾਏ, ਉਸ ਵਰਗਾ ਦੂਜਾ ਹੋਵੇ ਤੇ ਤਾਂ ਕੋਈ ਸੋਝੀ ਪਾ ਸਕਦਾ ਹੈ, ਇਸ ਗੱਲ ਬਾਰੇ ਗਿਆਤ ਦੇ ਸਕਦਾ ਜੀ ਉਹਦੀ ਕੀਮਤ ਇੰਨੀ ਕੁ, ਪਰ ਉਸ ਵਰਗਾ ਦੂਜਾ ਕੋਈ ਹੈ ਹੀ ਨਹੀਂ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੂਹੇ ਬਣ ਆਵ। ਦੂਜਾ ਹੋਏ ਤਾਂ ਸੋਝੀ ਪਾਏ, ਤੇਰੇ ਵਰਗਾ ਕੋਈ ਦੂਜਾ ਹੋਵੇ ਕੀਤੇ ਤਾਂ ਤੇਰੀ ਕੋ ਕੀਮਤ ਦੱਸੇ
ਇਸ ਦੇ ਬੋਜਾ ਨਾਨੀ ਕੋ
ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਕੋ ਦੂਜਾ ਉਸ ਵਰਗਾ ਕੋਈ ਹੈ ਨਹੀਂ
ਇਸ ਦੀ ਕੀਮਤ ਕਿਕੂ
ਪਰਮਾਤਮਾ ਦੀ ਕੀਮਤ ਕਿਹਦੇ ਕੋਲ ਹੋ ਸਕਦੀ ਹੈ ਮਹਾਰਾਜ ਕਹਿੰਦੇ ਦੂਜਾ ਕੋ ਹੋਵੇ ਤੇ ਉਹਦੀ ਕੀਮਤ ਦੱਸੇ ਪਰ ਉਹਦੇ ਵਰਗਾ ਦੂਜਾ ਕੋਈ ਹੈ ਹੀ ਆਪਾਂ ਕੋਈ ਸਮਾਨ ਵਸਤੂ ਲੈਣ ਗਏ ਤੇ ਬੜੀ ਕੀਮਤੀ ਸੀ ਪਰ ਉਹਦੇ ਵਰਗੀ ਦੂਜੀ ਸੀ ਤਾਂ ਉਹਦਾ ਕੀਮਤ ਮੁੱਲ ਪੈ ਗਿਆ ਤੇ ਕਈ ਵਾਰੀ ਦੇਖਦੇ ਹਾਂ ਕੋਈ ਹੀਰੇ ਬੜੇ ਕੀਮਤੀ ਹੁੰਦੇ ਨੇ ਤੇ ਉਹ ਕਹਿੰਦੇ ਨੇ ਜੀ ਇਹਨਾਂ ਵਰਗਾ ਕੋਈ ਹੈ ਹੀ ਨਹੀਂ ਫਿਰ ਉਹਦੀ ਕੀਮਤ ਉਹ ਅਮੁੱਲ ਹੋ ਜਾਂਦੇ ਨੇ ਉਹ ਪਦਾਰਥਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਫਿਰ ਉਹਦੀ ਭੇਟਾ ਹੀ ਹੁੰਦੀ ਹੈ ਇਸ ਕਰਕੇ ਮਾਲਕ ਪਰਮਾਤਮਾ ਵਰਗਾ ਦੂਜਾ ਕੋਈ ਨਹੀਂ ਦੂਜਾ ਹੋਏ ਤਾਂ ਸੋਝੀ ਪਾਏ ਜੇ ਕੋਈ ਦੂਜਾ ਉਸ ਵਰਗਾ ਹੋਵੇ ਤੇ ਉਹਦੀ ਕੀਮਤ ਦੱਸੇ ਮਹਾਰਾਜ ਬਖਸ਼ਿਸ਼ ਕਰਦੇ ਹਨ ਤੇ ਇਸ ਦੀ ਕੀਮਤ ਕਿਕੂ ਹੋਏ ਉਹਦੀ ਕੀਮਤ ਦੱਸੋ ਫਿਰ ਕਿਸ ਤਰ੍ਹਾਂ ਪਾਈ ਜਾ ਸਕਦੀ ਹੈ
ਗੁਰ ਪ੍ਰਸਾਦ ਵਸੈ ਮਨ ਆਏ
ਵਾਸੂਆਂ ਨੇ ਬੇਨਤੀ ਕੀਤੀ ਮਹਾਰਾਜ ਤੇ ਫਿਰ ਜੇ ਉਹਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ ਉਹਦੀ ਪ੍ਰਾਪਤੀ ਕਿੱਦਾਂ ਹੋਵੇਗੀ ਜਿੱਦਾਂ ਕੋਈ ਵਸਤੂ ਬੜੀ ਕੀਮਤੀ ਹੋਵੇ ਤੇ ਉਹਦਾ ਮੁੱਲ ਹੀ ਨਾ ਪਾਇਆ ਜਾ ਸਕੇ ਉਹਦੀ ਪ੍ਰਾਪਤੀ ਕਿੱਦਾਂ ਹੋਵੇ ਤੇ ਫਿਰ ਉਹ ਦੱਸਦੇ ਨੇ ਜੀ ਇਹਦੀ ਪ੍ਰਾਪਤੀ ਕਿੱਦਾਂ ਹੋ ਸਕਦੀ ਇੱਥੇ ਗੁਰੂ ਅਮਰਦਾਸ ਮਹਾਰਾਜ ਰਹਿਮਤ ਕਰਦੇ ਨੇ ਕਿ ਉਹ ਪਰਮਾਤਮਾ ਕੰਚਨ ਸੋਨੇ ਨਾਲ ਉਹ ਹੀਰਿਆਂ ਦੇ ਵੱਟੇ ਉਹ ਬੁੱਧੀ ਦੇ ਵੱਟੇ ਉਹ ਸ਼ਾਸਤਰਾਂ ਦੇ ਗਿਆਨ ਦੁਆਰਾ ਏਦਾਂ ਨਹੀਂ ਮਿਲਦਾ ਮਹਾਰਾਜ ਫਿਰ ਉਹਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ ਸਤਿਗੁਰੂ ਰਹਿਮਤ ਕਰਦੇ ਗੁਰਪ੍ਰਸਾਦ ਵਸੈ ਮਨ ਆਏ ਉਹ ਪਰਮਾਤਮਾ ਜਿਹੜਾ ਅਤੁੱਲ ਹੈ ਜਿਹਦੇ ਵਰਗਾ ਦੂਜਾ ਕੋਈ ਨਹੀਂ ਉਹ ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਆ ਕੇ ਵੱਸਦਾ ਹੈ ਜੀ ਕਈ ਕਹਿੰਦੇ ਨੇ ਜੀ ਦੂਜੇ ਗੁਰੂ ਦੀ ਲੋੜ ਹੋਣੀ ਚਾਹੀਦੀ ਹੈ ਪਰਮਾਤਮਾ ਦੀ ਪ੍ਰਾਪਤੀ ਲਈ ਪਰ ਗੁਰਸੰਗਤ ਜੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਕਿ ਗੁਰੂ ਦੂਜਾ ਨਹੀਂ ਸਤਿਗੁਰੂ ਰਹਿਮਤ ਕਰਦੇ ਨੇ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਦੂਜਾ ਨਹੀਂ ਗੁਰੂ ਪਰਮੇਸ਼ਰ ਦਾ ਰੂਪ ਹੈ ਤੇ ਇਹ ਵੀ ਪਰਮਾਤਮਾ ਨੇ ਵਿਧਾਨ ਬਣਾ ਦਿੱਤਾ ਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਨਾ ਕਿਸੇ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਤੇ ਨਾ ਕੋਈ ਕਰ ਸਕੇਗਾ ਆਪਾਂ ਆਸਾ ਦੀ ਵਾਰ ਵਿੱਚ ਬਚਨ ਸਰਵਣ ਕੀਤੇ ਨੇ ਕਿ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਕਿਉਂਕਿ ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਕ ਸੁਣਾਇਆ ਬਲਿਹਾਰੀ ਗੁਰ ਆਪਣੇ ਦੇ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਇਸ ਕਰਕੇ ਮਹਾਰਾਜ ਰਹਿਮਤ ਕਰਦੇ ਨੇ ਜਿਹੜਾ ਪਰਮਾਤਮਾ ਵਾਹਿਗੁਰੂ ਅਤੁੱਲ ਹੈ ਜਿਹੜਾ ਤੋਲਿਆ ਨਹੀਂ ਜਾ ਸਕਦਾ ਜਿਹਦੀ ਕੀਮਤ ਹੀ ਨਹੀਂ ਪੈ ਸਕਦੀ ਜਿਹਦੇ ਵਰਗਾ ਦੂਜਾ ਹੀ ਕੋਈ ਨਹੀਂ ਉਹਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ ਉਹ ਮਨ ਵਿੱਚ ਕਿੱਦਾਂ ਵੱਸਦਾ ਹੈ ਗੁਰ ਪ੍ਰਸਾਦ ਵਸੈ ਮਨ ਆਏ ਗੁਰੂ ਦੀ ਕਿਰਪਾ ਦੇ ਨਾਲ ਉਹ ਮਨ ਵਿੱਚ ਆ ਕੇ ਵੱਸਦਾ ਹੈ
ਕੋ ਜਾਣਾ
ਉਹਨਾਂ ਦੀ ਦੁਬਦਾ ਦੂਰ ਹੋ ਜਾਂਦੀ ਹੈ ਨਾ ਤਾਂ ਕੋ ਜਾਣਾ ਉਹੀ ਪਰਮੇਸ਼ਰ ਵਾਹਿਗੁਰੂ ਨੂੰ ਜਾਣ ਸਕਦੇ ਸਾਧ ਸੰਗਤ ਜਿੰਨਾ ਚਿਰ ਬੰਦੇ ਅੰਦਰ ਦੁਬਦਾ ਹੈ ਤੇ ਦੁਬਦਾ ਨਾ ਪੜੋ ਹਰ ਦਿਨ ਹੋਰ ਨਾ ਪੂਜਾਓ ਮੜਾ ਮਸਾਣ ਨਾ ਜਾਈ ਸਮਝ ਗਏ ਹੋਵਾਂਗੇ ਕਿ ਦੁਬਦਾ ਦੇ ਅਰਥ ਕੀ ਨੇ ਦੋ ਵਿਧੀਆਂ ਦੋ ਰਾਹ ਇੱਕ ਪਰਮੇਸ਼ਰ ਨੂੰ ਛੱਡ ਕੇ ਦੂਜੇ ਵੱਲ ਤੁਰ ਪੈਣਾ ਦੂਜੇ ਤੋਂ ਚੱਲ ਕੇ ਤੀਜੇ ਵੱਲ ਚਲੇ ਜਾਣਾ ਭਾਈ ਗੁਰਦਾਸ ਜੀ ਤਾਂ ਇਹ ਬਚਨ ਕਰਦੇ ਨੇ ਕਿ ਦੋਏ ਦਰਪਣ ਦੇਖੈ ਇੱਕ ਸਹਿ ਨੇਕ ਰੂਪ ਹੋਏ ਦੋਏ ਨਾਵ ਪਾਵ ਧਰੈ ਪਹੁੰਚੈ ਨਾ ਪਾਰ ਹੈ ਦੋਏ ਦਿਸ਼ਾ ਗਹੇ ਗਹਾਏ ਸਹਿ ਹਾਥ ਪਾਉ ਤੂਤੈ ਦੁਰਾਹੇ ਦੁਚਿਤ ਹੋਏ ਭੂਲ ਪਗ ਧਾਰ ਹੈ ਦੋਏ ਭੂਪ ਤਾਕੂ ਗਾਉ ਪਰਜਾ ਨਾ ਸੁਖੀ ਹੋਤ ਦੋਏ ਪੁਰਖਨ ਕੀ ਨਾ ਕੁਲਾ ਬਧੂ ਨਾਰ ਹੈ ਗੁਰ ਸਿੱਖ ਹੋਏ ਆਨ ਦੇਵ ਸੇਵ ਤੇਵ ਗਹਿ ਸਹਿ ਜਮ ਡੰਡ ਭ੍ਰਿਗ ਜੀਵਨ ਸੰਸਾਰ ਹੈ ਆਪਣੇ ਆਪ ਨੂੰ ਗੁਰੂ ਕਾ ਸਿੱਖ ਕਹਾਵੇ ਤੇ ਫਿਰ ਦੂਜੇ ਪਾਸੇ ਤੁਰਿਆ ਜਾਵੇ ਭਾਈ ਗੁਰਦਾਸ ਜੀ ਕਹਿੰਦੇ ਜਮਾਂ ਦੀ ਮਾਰ ਤੋਂ ਨਹੀਂ ਬਚ ਸਕਦਾ ਜਮਾਂ ਤੋਂ ਤੇ ਤਾਂ ਹੀ ਬਚੇਗਾ ਜੇ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਬਣੇਗਾ ਇੱਕ ਗੁਰੂ ਧਾਰਨ ਕਰਕੇ ਇੱਕ ਗੁਰੂ ਦੀ ਸਿੱਖਿਆ ਨੂੰ ਲੈ ਕੇ ਇੱਕ ਪਰਮੇਸ਼ਰ ਨਾਲ ਜੁੜੇਗਾ ਤੇ ਮਹਾਰਾਜ ਰਹਿਮਤ ਕਰਦੇ ਨੇ ਫਿਰ ਉਹੀ ਸੰਸਾਰ ਤੋਂ ਮੁਕਤ ਹੋਣਗੇ ਇੱਥੇ ਬਖਸ਼ਿਸ਼ ਕਰ ਰਹੇ ਹਨ ਕਿ ਤਾਕੋ ਜਾਣੈ ਦੁਬਦਾ ਜਾਏ ਉਹ ਪਰਮਾਤਮਾ ਜੋ ਅਤੁੱਲ ਹੈ ਜਿਹਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ ਉਹਨੂੰ ਕਿੱਦਾਂ ਜਾਣੀਦਾ ਜਿੰਨਾ ਅੰਦਰੋਂ ਦੁਬਦਾ ਦੂਰ ਹੋ ਜਾਂਦੀ ਹੈ ਜਿਹੜੇ ਇੱਕ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਵਸ ਜਾਂਦਾ ਉਹਨਾਂ ਅੰਦਰੋਂ ਦੁਬਦਾ ਚਲੀ ਜਾਂਦੀ ਹੈ, ਉਹੀ ਪਰਮੇਸ਼ਰ ਵਾਹਿਗੁਰੂ ਨੂੰ ਜਾਣਦੇ ਨੇ ਤੇ ਜਾਣ ਕੇ ਉਸ ਵਿੱਚ ਅਭੇਦ ਹੁੰਦੇ ਹਨ,
ਰਹਾਏ
ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ,
ਪਾਪ ਸਰਾਪ ਕਸਵਟੀ ਲਾਏ।
ਆਤਮਾ ਆਪ ਹੀ ਸਰਾਪ ਪਰਖਣ ਵਾਲਾ ਹੈ ਤੇ ਆਪ ਹੀ ਕਸੌਟੀ ਲਾਉਣ ਵਾਲਾ ਹੈ, ਆਪ ਹੀ ਕਸੌਟੀ ਲਾ ਕੇ ਉਹ ਪਰਖਦਾ ਹੈ ਕਿ ਇਹ ਪੂਰਾ ਹੈ ਕਿ ਅਧੂਰਾ ਹੈ। ਜਿਸ ਤਰ੍ਹਾਂ ਸੁਨਿਆਰ ਸੋਨੇ ਨੂੰ ਕਸਵੱਟੀ ਲਾਉਂਦਾ ਹੈ ਜੀ, ਤੇ ਕਸਵੱਟੀ ਲਾ ਕੇ ਉਹਦੀ ਪਰਖ ਕਰਦਾ ਹੈ ਕਿ ਇਹ ਖਰਾ ਹੈ ਕਿ ਇਹ ਨਕਲੀ ਹੈ। ਇਸੇ ਤਰ੍ਹਾਂ ਉਹ ਪਰਮਾਤਮਾ ਵਾਹਿਗੁਰੂ ਆਪ ਹੀ ਕਸੌਟੀ ਲਾਉਣ ਵਾਲਾ ਹੈ ਜੀ, ਤੇ ਜਿਹੜੇ ਅਧੂਰੇ ਹੁੰਦੇ ਨਾ ਉਹ ਕਸੌਟੀ ਚੋਂ ਪੂਰੇ ਨੂੰ ਉਤਰਦੇ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਇਸੇ ਤਰ੍ਹਾਂ ਭਾਈ ਤੀਰਥਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਰਨ ਚ ਆਏ, ਬੇਨਤੀਆਂ ਕੀਤੀਆਂ, ਮਹਾਰਾਜ ਸਿੱਖੀ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਤਾਂ ਮਿਲੇਗੀ ਜੇ ਆਪਣੇ ਅੰਦਰੋਂ ਜਿਹਦਾ ਸਿੱਖ ਬਣਿਆ ਹੈ ਪਹਿਲਾਂ ਉਹਨੂੰ ਦੂਰ ਕਰੇਗਾ। ਮਹਾਰਾਜ ਕਿੱਦਾਂ, ਸਤਿਗੁਰੂ ਕਹਿੰਦੇ ਪਹਿਲਾਂ ਉਹ ਕਬਰਾਂ ਢਾ, ਪਹਿਲਾਂ ਸਰਵਰ ਦਾ ਜਿਹੜਾ ਪੁਜਾਰੀ ਬਣ ਕੇ ਆਇਆ ਹੈ ਉਹਦੀ ਅੰਦਰੋਂ ਸਿੱਖੀ ਨੂੰ ਦੂਰ ਕਰ, ਫਿਰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਮਿਲੇਗੀ। ਕਹਿੰਦਾ ਮਹਾਰਾਜ ਤਿਆਰ ਹਾਂ। ਸਤਿਗੁਰੂ ਕਹਿੰਦੇ ਕਸੌਟੀਆਂ ਲੱਗਣਗੀਆਂ, ਸਤਿਗੁਰੂ ਕਿਰਪਾ ਕਰਿਓ ਆਪ ਹੀ ਇਹਨਾਂ ਚੋਂ ਪਾਰ ਉਤਾਰਾ ਕਰਾ ਦਿਓ। ਸੱਚਮੁੱਚ ਫਿਰ ਭਾਈ ਤੀਰਥਾ ਭਾਈ ਮੰਝ ਜੀ ਬਣਦੇ ਨੇ। ਇੰਨੀਆਂ ਕਸੌਟੀਆਂ ਸਹਿਣ ਤੋਂ ਬਾਅਦ ਵੀ ਸਾਧ ਸੰਗਤ ਡੋਲੇ ਨਹੀਂ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫਿਰ ਖੂਹ ਚੋਂ ਕੱਢ ਕੇ ਗਲ ਦੇ ਨਾਲ ਲਾ ਕੇ ਇਹ ਬਖਸ਼ਿਸ਼ਾਂ ਕਰਦੇ ਹਨ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ। ਸਾਧ ਸੰਗਤ ਕਸੌਟੀ ਚੋਂ ਖਰੇ ਨਾ ਉਤਰੇ, ਦੁਨੀ ਚੰਦ ਭੱਜਿਆ ਆ, ਭਾਈ ਬਚਿੱਤਰ ਸਿੰਘ ਖਰੇ ਉਤਰੇ। ਇਸੇ ਤਰ੍ਹਾਂ ਜੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਪੜ੍ਹੀਏ ਤੇ ਮਹਾਰਾਜ ਇੱਕ ਵਾਰ ਭਿੱਖੀ ਪਹੁੰਚਦੇ ਨੇ, ਇੱਥੇ ਸਰਵਰ ਦਾ ਪੁਜਾਰੀ ਸੀ, ਨਾਮ ਸੀ ਦੇਸੂ, ਤੇ ਸਾਰੀ ਨਗਰ ਜਿਹੜਾ ਸੀ ਚੱਲ ਕੇ ਆਇਆ ਇਹ ਨਾ ਆਇਆ, ਪਰ ਬਾਅਦ ਵਿੱਚ ਲੋਕਾਂ ਦੇ ਪ੍ਰੇਰਣ ਤੇ ਪਹੁੰਚਦਾ ਹੈ ਤੇ ਮਹਾਰਾਜ ਇਹ ਬਚਨ ਕਰਦੇ ਨੇ ਕਿ ਦੇਸੂ ਜੇ ਤੂੰ ਪਰਮਾਤਮਾ ਦਾ ਨਾਮ ਜਪੇਗਾ ਤੇ ਤੂੰ ਦੇਸ਼ ਰਾਜ ਬਣੇਗਾ। ਆ ਗਲ ਚ ਖੂੰਡੀ ਕਾਸ ਵਾਸਤੇ ਪਾਈ ਹੈ, ਇਹ ਜੀ ਸਰਵਰ ਦੀ ਹੈ। ਮਹਾਰਾਜ ਕਹਿੰਦੇ ਇਹਦੇ ਨਾਲ ਕੀ ਭਲਾ ਹੋਵੇਗਾ, ਭਲਾ ਤਾਂ ਨਾਮ ਜਪਣ ਨਾਲ ਹੋਣਾ। ਖੂੰਡੀ ਲਾ ਕੇ ਤੋੜ ਕੇ ਸੁੱਟ ਦਿੱਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਜ ਤੀਰ ਦਿੱਤੇ। ਮਹਾਰਾਜ ਕਹਿੰਦੇ ਨਾਮ ਸਿਮਰਨ ਬੰਦਗੀ ਕਰਨ ਤੇਰਾ ਪਾਰ ਉਤਾਰਾ ਹੋਵੇਗਾ, ਆਉਣ ਵਾਲੇ ਕਲੇਸ਼ ਵੀ ਕੱਟੇ ਜਾਣਗੇ, ਕਿਉਂਕਿ ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਾਰਿਦਰੰ ਮਹਾਂਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋ। ਕੁਝ ਸਮਾਂ ਤਾਂ ਟਿਕਿਆ ਰਿਹਾ ਪਰ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾ ਨਾ ਕੋਈ, ਆਪ ਸਰਾਪ ਕਸਵੱਟੀ ਲਾਏ, ਆਪ ਹੀ ਉਹ ਕਸਵੱਟੀ ਲਾ ਕੇ ਪਰਖਦਾ ਹੈ। ਕੁਝ ਦਿਨਾਂ ਬਾਅਦ ਸਰੀਰ ਤੇ ਤਾਪ ਚੜਿਆ, ਘਰ ਵਾਲੀ ਕਹਿਣ ਲੱਗੀ ਤੂੰ ਸਰਵਰ ਦਾ ਨਿਰਾਦਰ ਕੀਤਾ ਤਾਂ ਤਾਪ ਚੜ ਗਏ। ਕਈਆਂ ਦੇ ਮਨ ਚ ਭਰਮ ਪੈਦਾ ਹੋ ਜਾਂਦਾ ਹੈ ਨਾ ਜੀ, ਤੇ ਫਿਰ ਜਦ ਕਸੌਟੀ ਵਿੱਚੋਂ ਖਰੇ ਉਹੀ ਉਤਰਦੇ ਨੇ ਜਿਨ੍ਹਾਂ ਦਾ ਇੱਕੋ ਮਾਲਕ ਦੇ ਚਰਨਾਂ ਦੇ ਵਿੱਚ ਵਿਸ਼ਵਾਸ ਹੈ। ਘਰ ਵਾਲੀ ਨੇ ਉਹ ਤੀਰ ਵੀ ਲੈ ਕੇ ਗੁਰੂ ਦੇ ਤੋੜ ਦਿੱਤੇ, ਫਿਰ ਸਰਵਰ ਵੱਲ ਭੇਜ ਦਿੱਤਾ। ਜਦ ਗੁਰੂ ਸਾਹਿਬ ਜੀ ਨੂੰ ਇਹ ਆ ਕੇ ਕਿਸੇ ਨੇ ਖਬਰ ਕੀਤੀ ਹੈ, ਫਿਰ ਮਹਾਰਾਜ ਜੀ ਨੇ ਇਹੋ ਬਚਨ ਕਹੇ ਸਨ, ਅਸੀਂ ਤਾਂ ਇਹਦਾ ਭਲਾ ਚਾਹੁੰਦੇ ਸੀ ਪਰ ਇਹਦੀ ਹੁਣ ਜੋ ਮਰਜ਼ੀ, ਕੁਝ ਦਿਨ ਨਿਕਲੇ ਇਹਦੀ ਵੀ ਮੌਤ ਹੋ ਗਈ ਦੇਸ਼ ਰਾਜ ਦੀ, ਇਹਦਾ ਪੁੱਤਰ ਸੀ ਗੈਂਡਾ ਉਹ ਵੀ ਮਰਿਆ, ਪੋਤੇ ਨੂੰ ਵੀ ਜ਼ਹਿਰ ਦੇ ਕੇ ਕਿਸੇ ਨੇ ਮਾਰਤਾ, ਸਾਰੀ ਕੁੱਲ ਹੀ ਇਹਦੀ ਨਾਸ਼ ਹੋ ਗਈ। ਸਾਧ ਸੰਗਤ ਇਸੇ ਤਰ੍ਹਾਂ ਆਪ ਸਰਾਪ ਕਸਵੱਟੀ ਲਾਏ, ਜਿਹੜਾ ਕਸੌਟੀ ਚੋਂ ਖਰਾ ਉਤਰਦਾ ਹੈ ਉਹਦਾ ਹੀ ਭਲਾ ਹੁੰਦਾ ਹੈ, ਉਹ ਆਪ ਹੀ ਪਰਖਣ ਵਾਲਾ ਹੈ। ਕਸੌਟੀ ਲਾ ਕੇ
ਆਪੇ ਪਰਖੇ ਆਪ ਚਲਾਏ,
ਹੀ ਉਹ ਪਰਖਦਾ ਹੈ ਤੇ ਆਪ ਹੀ ਉਹ ਚਲਾਉਣ ਵਾਲਾ ਹੈ।
ਆਪੇ ਤੁਲੇ ਪੂਰਾ ਹੋ,
ਆਪ ਹੀ ਤੋਲਣ ਵਾਲਾ ਤੇ ਆਪ ਹੀ ਪੂਰਾ ਕਰਨ ਵਾਲਾ ਹੈ, ਕਿਉਂਕਿ ਉਹ ਆਪ ਪੂਰਾ ਹੈ ਤੇ ਜਿਹੜਾ ਪੂਰੇ ਨਾਲ ਜੁੜ ਜਾਂਦਾ ਸਾਧ ਸੰਗਤ ਉਹਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ, ਕਿਉਂਕਿ ਗੁਰ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਜਿਹੜੇ ਪੂਰੇ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਖਜ਼ਾਨਿਆਂ ਚ ਫਿਰ ਕਦੇ ਘਾਟੇ ਨਹੀਂ ਰਹਿੰਦੇ।
ਆਪੇ ਜਾਣੈ ਇੱਕੋ ਸੋ,
ਪਰਮਾਤਮਾ ਵਾਹਿਗੁਰੂ ਇੱਕੋ ਹੈ, ਉਹ ਆਪ ਹੀ ਇਹ ਸਾਰੀ ਵਿਧ ਨੂੰ ਜਾਣਦਾ ਹੈ।
ਮਾਇਆ ਕਾ ਰੂਪ ਸਭ ਕਿਸ ਤੇ ਹੋ,
ਮਾਇਆ ਦਾ ਰੂਪ ਪਸਰਿਆ ਹੋਇਆ ਇਹ ਸਾਰਾ ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਰਚਿਆ ਹੈ।
ਸੁਨੋ ਮੇਲੇ ਸੁਨ ਰਮਨ ਹੋ,
ਉਸਨੂੰ ਉਹ ਆਪਣੇ ਨਾਲ ਮੇਲ ਲੈਂਦਾ ਉਹਦਾ ਜੀਵਨ ਨਿਰਮਲ ਪਵਿੱਤਰ ਹੋ ਜਾਂਦਾ ਹੈ। ਜਿਸ ਤਰ੍ਹਾਂ ਸੱਜਣ ਠੱਗ ਜਦ ਮਹਾਰਾਜ ਤੁਲੰਬੇ ਨਗਰ ਵਿੱਚ ਪਹੁੰਚਦੇ ਨੇ, ਪਹਿਲਾਂ ਤੇ ਇਹ ਨਾਮ ਦਾ ਹੀ ਸੱਜਣ ਸੀ, ਮਾਇਆ ਦੇ ਵਿੱਚ ਭਰਮਿਆ ਹੋਇਆ ਸੀ, ਦੋ ਘੜੇ ਰੱਖ ਕੇ ਇੱਕ ਕਹਿੰਦਾ ਸੀ ਹਿੰਦੂਆਂ ਦਾ ਪਾਣੀ ਪੀਣ ਵਾਸਤੇ, ਇੱਕ ਮੁਸਲਮਾਨਾਂ ਵਾਸਤੇ ਰੱਖਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚਦੇ ਦੇਖ ਕੇ ਮੁਸਕਰਾ ਪਏ। ਮਹਾਰਾਜ ਕਹਿੰਦੇ ਨਾਮ ਕੀ ਤੇਰਾ, ਕਿਉਂਕਿ ਸਤਿਗੁਰੂ ਤਾਂ ਜਾਣਦੇ ਹੀ ਨੇ ਨਾ। ਕਹਿਣ ਲੱਗਾ ਜੀ ਸੱਜਣ, ਤੇ ਮਹਾਰਾਜ ਮੁਸਕਰਾ ਕੇ ਕਹਿੰਦੇ ਜੇ ਸੱਜਣ ਹੈ ਤੇ ਫਿਰ ਸੱਜਣ ਬਣ। ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ ਕਿ ਉੱਜਲ ਕਹਿਹਾ ਚਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਸਨ। ਇਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ, ਰਹਿਮਤ ਕੀਤੀ ਸੀ, ਕਿਉਂਕਿ ਜਿਸ ਨੂੰ ਮੇਲੇ ਸੋ ਨਿਰਮਲ ਹੋਏ, ਜਿਹਨੂੰ ਉਹ ਆਪਣੇ ਨਾਲ ਮੇਲ ਲੈਂਦਾ ਹੈ ਉਹਦਾ ਜੀਵਨ ਭਾਵੇਂ ਕਿੰਨਾ ਵੀ ਕਿਉਂ ਨਾ ਗਰਕਿਆ ਹੋਵੇ ਪਰ ਉਹਦਾ ਜੀਵਨ ਫਿਰ ਉਹ ਪਵਿੱਤਰ ਕਰ ਦਿੰਦਾ ਹੈ।
ਜਿਸ ਨੂੰ ਲਾਏ ਲੱਗੈ ਤਿਸ ਆਏ,
ਉਸ ਨੂੰ ਪਰਮੇਸ਼ਰ ਵਾਹਿਗੁਰੂ ਆਪਣੇ ਨਾਮ ਦੇ ਨਾਲ ਲਾਉਂਦਾ ਹੈ ਤੇ ਉਹੀ ਜੀਵਨ ਨਾਮ ਨਾਲ ਜੁੜ ਸਕਦਾ ਹੈ ਜੀ। ਤੇ ਇਹੋ ਕਹਿ ਸਕਦੇ ਹਾਂ ਕਿ ਜਿਹੜੇ ਨਾਮ ਦੀ ਕੀਮਤ ਨੂੰ ਨਹੀਂ ਜਾਣਦੇ ਉਲਟਾ ਨਾਮ ਦਾ ਖੰਡਨ ਕਰਦੇ ਨੇ ਉਹਨਾਂ ਉੱਤੇ ਰਹਿਮਤ ਹੀ ਨਹੀਂ ਹੈ, ਕਿਉਂਕਿ ਮਾਲਕ ਦੀ ਬਖਸ਼ਿਸ਼ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਾਈ ਗੁਰਦਾਸ ਜੀ ਦੀ ਆਪਾਂ ਵਾਰ ਪੜ੍ਹੀਏ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਇਹ ਘਾਲ ਕਮਾਈ ਹੋ ਹੀ ਤਾਂ ਸਕਦੀ ਹੈ ਜੇ ਉਹ ਮਾਲਕ ਕਿਰਪਾ ਕਰਕੇ ਰਹਿਮਤ ਕਰਕੇ ਬਖਸ਼ਿਸ਼ ਕਰੇ। ਸਤਿਗੁਰੂ ਕਿਰਪਾ ਕਰਦੇ ਨੇ ਜਿਸ ਨੂੰ ਲਾਏ ਲੱਗਾ ਤੇ ਸਿਆਏ, ਜਿਸ ਨੂੰ ਇਹ ਮਾਇਆ ਲਾਉਂਦਾ ਹੈ ਉਸ ਨੂੰ ਆ ਕੇ ਚਿੰਬੜਦੀ ਹੈ।
ਸਭ ਸੱਚ ਦਿਖਾਲੇ ਤਾਂ ਸੱਚ ਸਮਾਏ,
ਉਹ ਜਗਿਆਸੂ ਨੂੰ ਸਾਰੇ ਆਪਣਾ ਸੱਚ ਸਰੂਪ ਦਿਖਾ ਦਿੰਦਾ ਹੈ, ਸਾਰੇ ਪਸਰਿਆ ਹੋਇਆ ਆਪਣੇ ਰੂਪ ਨੂੰ ਦਿਖਾ ਦਿੰਦਾ ਹੈ ਤੇ ਉਹ ਜੀਵ ਫਿਰ ਸੱਚ ਦੇ ਨਾਲ ਆ ਕੇ ਲੱਗ ਜਾਂਦੇ ਨੇ। ਜਦੋਂ ਇਹ ਪ੍ਰਤੀਤ ਹੋ ਜਾਂਦਾ ਹੈ ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਇਸੇ ਤਰ੍ਹਾਂ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ, ਇਸੇ ਤਰ੍ਹਾਂ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੋਦ ਮੈਂ ਕੀਆ, ਓਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਜਦੋਂ ਇਹ ਪ੍ਰਤੀਤ ਹੋ ਜਾਂਦਾ ਏ, ਜਦੋਂ ਉਹ ਸਾਰੀ ਜਗ੍ਹਾ ਆਪਣਾ ਸੱਚਾ ਸਰੂਪ ਦਿਖਾ ਦਿੰਦਾ ਹੈ, ਉਹੀ ਸੱਚ ਦੇ ਵਿੱਚ ਫਿਰ ਸਮਾਉਂਦੇ ਹਨ।
ਆਪੇ ਲਿਵ ਧਾਤ ਹੈ ਆਪੇ,
ਕਿਰਪਾ ਕਰਦੇ ਨੇ ਕਿ ਉਹ ਆਪ ਹੀ ਪਰਮੇਸ਼ਰ ਲਿਵ ਰੂਪ ਹੈ। ਤੇ ਜੇ ਕੋਈ ਕਹੇ ਕਿ ਆਪਣੇ ਯਤਨ ਦੇ ਨਾਲ ਲਿਵ ਜੋੜਾ ਨਹੀਂ, ਹਾਂ ਅਰਦਾਸ ਜ਼ਰੂਰ ਮਾਲਕ ਦੇ ਚਰਨਾਂ ਵਿੱਚ ਕਰਨੀ ਚਾਹੀਦੀ ਹੈ ਕਿ ਲਿਵ ਆਪ ਜੀ ਦੇ ਚਰਨਾਂ ਵਿੱਚ ਜੁੜ ਜਾਵੇ, ਕਿਉਂਕਿ ਲਿਵ ਰੂਪ ਵੀ ਆਪ ਹੀ ਹੈ ਤੇ ਫਿਰ ਧਾਤ ਮਾਇਆ ਰੂਪ ਵੀ ਉਹ ਆਪ ਹੈ।
ਆਪ ਬੁਝਾਏ ਆਪੇ ਜਾਪੇ,
ਆਪ ਹੀ ਬੁਝਾਏ ਜਨਾਉਣ ਵਾਲਾ ਹੈ ਤੇ ਜਾਣਨ ਵਾਲਾ ਵੀ ਸਿੱਖ ਰੂਪ ਹੋ ਕੇ ਉਹ ਆਪ ਹੀ ਹੈ। ਇਸੇ ਤਰ੍ਹਾਂ ਆਪੇ ਜਾਪੇ ਤੇ ਸਿੱਖ ਰੂਪ ਹੋ ਕੇ ਸਿਮਰਨ ਨੂੰ ਨਾਮ ਨੂੰ ਜਪਣ ਵਾਲਾ ਵੀ ਉਹ ਆਪ ਹੀ ਹੈ।
ਆਪੇ ਸਤਿਗੁਰ ਸ਼ਬਦ ਹੈ ਆਪੇ,
ਆਤਮਾ ਵਾਹਿਗੁਰੂ ਆਪ ਹੀ ਸਤਿਗੁਰ ਰੂਪ ਹੈ, ਗੁਰੂ ਨਾਨਕ ਸਰੂਪ ਉਹ ਆਪ ਹੈ, ਜੋਤ ਰੂਪ ਹਰ ਆਪ। ਗੁਰੂ ਨਾਨਕ ਕਹਾਇਓ ਤਾਤੇ ਅੰਗਦ ਪਇਓ, ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ। ਇਸ ਕਰਕੇ ਗੁਰੂ ਰੂਪ ਵੀ ਆਪ ਹੀ ਹੈ, ਫਿਰ ਉਹ ਸ਼ਬਦ ਰੂਪ ਵੀ ਆਪ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ।
ਨਾਨਕ ਆਖ ਸੁਣਾਏ ਆਪੇ,
ਆਪ ਹੀ ਆਪਣੀ ਸਿੱਖਿਆ ਨੂੰ ਆਖ ਕੇ ਤੇ ਉਹ ਆਪ ਹੀ ਸੁਣਾਉਣ ਵਾਲਾ ਹੈ, ਕਿਉਂਕਿ ਕਹਿਣ ਵਾਲਾ ਵੀ ਦੂਜਾ ਨਹੀਂ। ਜੇ ਬੰਦਾ ਇਹ ਕਵੇ ਕਿ ਮੈਂ ਬਹੁਤ ਗੱਲਾਂ ਕਹਿ ਲੈਂਦਾ, ਬੜਾ ਕੁਝ ਸੁਣਾ ਲੈਂਦਾ, ਬੜਾ ਕੁਝ ਬੋਲ ਲੈਂਦਾ, ਫਿਰ ਜੇ ਉਹ ਆਪਣੀ ਕਹਿਣ ਵਾਲੀ ਸ਼ਕਤੀ ਖਿੱਚ ਲਵੇ ਤੇ ਬੰਦੇ ਵਿੱਚ ਕੋਈ ਜ਼ੋਰ ਨਹੀਂ ਰਹਿ ਜਾਂਦਾ, ਉਹ ਆਖਣ ਵਾਲਾ ਵੀ ਆਪ ਹੀ ਹੈ ਤੇ ਸੁਣਨ ਵਾਲਾ ਵੀ ਆਪ ਹੀ ਹੈ ਜੀ। ਜੇ ਇਹ ਮਾਣ ਕਰੇ ਬੰਦਾ ਕਿ ਮੈਂ ਸੁਣ ਬੜਾ ਲੈਂਦਾ, ਮੇਰੇ ਵਿੱਚ ਬੜੀ ਸ਼ਕਤੀ ਹੈ ਕਿ ਇੰਨੇ ਘੰਟੇ ਬੈਠ ਕੇ ਸੁਣ ਲਈਦਾ, ਨਹੀਂ ਮਹਾਰਾਜ ਤੁਸੀਂ ਆਪ ਹੀ ਆਖਦੇ ਹੋ, ਆਪ ਹੀ ਸੁਣਦੇ ਹੋ, ਤੁਹਾਡੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਇਹ ਪਾਵਨ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਰਹਿਮਤਾਂ ਵਰਤਾਈਆਂ ਨੇ ਕਿ ਉਹ ਪਰਮਾਤਮਾ ਅਤੁੱਲ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਉਹ ਪ੍ਰਾਪਤ ਹੋ ਜਾਵੇ ਫਿਰ ਜਲ ਥਲ ਮਹੀਲ ਪੂਰਿਆ, ਸਵਾਮੀ ਸਿਰਜਣਹਾਰ ਅਣਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਦੋ ਪੰਕਤੀਆਂ ਸਰਵਣ ਕਰੀਏ ਜੀ। ਆਪੇ ਲੇਵ ਧਾਤ ਹੈ ਆਪੇ